दोहेरा क्रम क्रम पंथ उलंग कर श्री आनंदपुर आए करियो बास श्री सतगुरु संगत आवे जाए।
वाहिगुरु जी का खालसा
वाहिगुरु जी की फतेह।
परम सत्कार योग सन्मान योग गुरु का खास रूप गुरु खालसा साध संगत चबर छत्र तखत दे मालक सतगुरु धन धन श्री गुरु ग्रंथ साहिब जी महाराज जी दे पवित्र पावन चरणा कमला च संध्या वेले दे सजे हुए दवाना च हाजरियां भर के अपने जीवन दियां घड़ियां और सवास गुरु लेखे ला के सफला कर रहे जगत गुरु वह प्रगट मर्द अगमड़ा वरियाम अकेला वाहो वाहो गोविंद सिंह आपे गुरचेला। ऐसे महान सतगुरु धन धन श्री गुरु गोबिंद सिंह साहब जी का पवित्र इतिहास आप जी सरवण कर रहे मंडी का राजा राजा सुध सैन कलगीधर के चरणा च हाजिर होया। इन्हें बेनती की महाराज जी कृपा करके मेरे महलां विच घर विच आप जी चरण पाओ। इहदी बेनती प्रवान करके सतगुरु जी मंडी आए हन। दरिया दे उरले पासे शाम दे समय सतगुरां ने डेरा कीता है। इक हांडी घड़ा सतगुरु सचे पातशाह ने दरिया विच रखवा के सिंघां नूं हुक्म कीता कि निशाना लाओ बंदूक दी गोली दा। निशाना लाया सिंघां ने बेअंत गोलियां चलाईयां पर उस घड़े नूं जा के नहीं वजियां। राजे सुध सैन नूं कहा हुण तूं गोली चला। जदों इन्ने गोली चलाई इहदी गोली दे नाल उह घड़ा सिद्धे तों मूधा हो गया। महाराज जी ने आख्या राजा मंग तेनू की चाहिदा है। इन्हें आख्या महाराज तुहाडा दिता होया पहले ही सब कुछ है जो चाहिदा सी तुसी पहले ही बख्श दिता। महाराज जी कहिंदे हुण कुछ तां मंग असीं टुट्ठे आं तेरे ते। कहिंदा महाराज मेरियां पुश्तां विच राज बणिया रहे। तो कलगीधर पातशाह जी महाराज जी ने कृपा कीती आख्या राज तेरियां पुश्तां विच बणिया रहेगा। जड़ा तेरे राज भाग नूं खोण दा यतन करेगा ओदा घर इस हांडी वांगू मूधा हो जाएगा। ओदा घर मूधा हो जाएगा उल्ट हो जाएगा। सतगुरु सचे पातशाह जी महाराज जी दे वचनां नाल इहदियां कई पुश्तां दे विच राज भाग बणिया रहा। मंडी कुछ समा रह के उत्थे सतगुरां ने एक किले की रचना भी कराई और किले का नाम गोबिंदगढ़ रखिया। उस किले विच कुछ समा ठहर के महाराज जी वापस श्री आनंदपुर साहब नूं चले हन और रस्ते विच अनेकां नगरां नूं अनेकां थावां नूं सतगुरु सचे पातशाह जी महाराज जी पवित्र करदे आए ने। अनेकां नगरां दे विच सतगुरां ने चरण पाए हन और जिवें श्री आनंदपुर साहब पहुंच रहे ने आओ मन विरतियां एकाग्र करके सतगुरु कलगीधर पातशाह जी महाराज जी का पवित्र पावन इतिहास सरवण करिए। गुरु चरणा का ध्यान अपने हिरदया च धारण करदे होया आप दे जीवन ते रसना दे कल्याण नमे ताखिए जी। सतनाम
श्री वाहे गुरु साहिब जीओ।
सतनाम श्री
वाहे गुरु साहिब जीओ। दोहेरा क्रम क्रम पंथ उलंघ कर श्री आनंदपुर आए।
क्रम क्रम करके पेंडा लंघदिया होया मंडी तो चल के सतगुरु जी रस्ते विच अनेकां थावां नूं नगरां नूं पवित्र करदे होया चल के अपनी पवित्र नगरी खालसे पंथ दी जन्म भूमि श्री आनंदपुर साहब चल के आए हां।
करियो बात श्री सतगुरु संगत आवा जाए।
श्री आनंदपुर साहब आके सतगुरां ने निवास कीता है ਬੇਅੰਤ ਸੰਗਤਾਂ ਸਤਿਗੁਰੁ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ ਔਰ ਦਰਸ਼ਨ ਕਰਕੇ ਬੇਅੰਤ ਸਿੱਖ ਸਤਿਗੁਰਾਂ ਦੇ ਕੋਲੋਂ ਵਿਦਾ ਲੈ ਕੇ ਸਤਿਗੁਰਾਂ ਦਾ ਸੁਜਸ ਕਰਦਿਆਂ ਮਹਿਮਾ ਕਰਦਿਆਂ ਆਪਣੇ ਨਗਰਾਂ ਨੂੰ ਘਰਾਂ ਨੂੰ ਵਾਪਸ ਮੁੜਦੇ ਹਨ।
ਜੋ ਪਏ ਅਨਕੇ ਅਕੋਰਨ ਕੋ ਅਰ ਪਾਵੇ ਮਨੋ ਕਾਮਨਾ ਪ੍ਰਭ ਤੇ ਪਾਵੇ।
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਵਸਤੂਆਂ ਲੈ ਕੇ ਆਉਂਦੇ ਨੇ ਸਿੱਖ ਸਤਿਗੁਰਾਂ ਦੇ ਚਰਨਾਂ ਵਿਚ ਉਹ ਭੇਟਾਵਾਂ ਅਰਪਣ ਕਰਦੇ ਹਨ ਔਰ ਜਥਾ ਸ਼ਕਤ ਭੇਟਾਵਾਂ ਗੁਰੂ ਚਰਨਾਂ ਚ ਅਰਪਣ ਕਰਕੇ ਜੋ ਜੋ ਮਨੋ ਕਾਮਨਾ ਧਾਰ ਕੇ ਆਉਂਦੇ ਨੇ ਜੋ ਜੋ ਇੱਛਾ ਕਰਕੇ ਆਉਂਦੇ ਨੇ ਉਹ ਮਨੋਕਾਮਨਾ ਸਤਿਗੁਰਾਂ ਦੇ ਚਰਨਾਂ ਵਿਚੋਂ ਪੂਰਨ ਹੁੰਦੀ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨ। ਸਤਿਗੁਰੂ ਜੀ ਦੇ ਚਰਨਾਂ ਵਿਚ ਜਿਤਨੇ ਵੀ ਗੁਰਸਿੱਖ ਆਉਂਦੇ ਨੇ ਜੋ ਜੋ ਕਾਮਨਾ ਧਾਰ ਕੇ ਆਉਂਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਤਿਨਾਂ ਸਿੱਖਾਂ ਦੀਆਂ ਕਾਮਨਾਵਾਂ ਇੱਛਾਵਾਂ ਪੂਰਨ ਕਰਦੇ ਹਨ।
ਦੇਗ ਨਿਤਾ ਪ੍ਰਤਨ ਖੁੱਤ
ਨਾਏ ਸਤਿਗੁਰਾਂ ਦਾ ਲੰਗਰ ਖੁੱਲਾ ਵਰਤਦਾ ਹੈ ਹਰ ਵੇਲੇ ਮਹਾਰਾਜ ਜੀ ਦਾ ਲੰਗਰ ਲੰਗਰਾਂ ਵਿਚ ਚੱਲਦਾ ਰਹਿੰਦਾ ਹੈ ਔਰ ਇਤਨਾ ਖੁੱਲਾ ਲੰਗਰ ਚੱਲਦਾ ਵੀ ਉਹਦੇ ਵਿਚ ਕਦੇ ਤੋਟਾ ਨਹੀਂ ਆਉਂਦਾ। ਗੁਰੂ ਕਾ ਲੰਗਰ ਕਦੇ ਘਟਦਾ ਨਹੀਂ ਨਿਖੁੱਟਦਾ ਨਹੀਂ। ਹਜ਼ਾਰਾਂ ਬੰਦੇ ਆ ਕੇ ਸਤਿਗੁਰਾਂ ਦੇ ਲੰਗਰ ਵਿਚ ਲੰਗਰ ਛਕਦੇ ਨੇ। ਖਾਲਸਾ ਜੀ ਇਹ ਗੁਰੂ ਘਰ ਦਾ ਕਰਮ ਪ੍ਰਚਾਰ ਹੈ। ਇਸ ਕਰਮ ਪ੍ਰਚਾਰ ਨੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਾਰੰਭ ਕੀਤਾ ਹੈ। ਜਦੋਂ ਚੂੜਕਾਣੇ ਦੀ ਮੰਡੀ ਚ ਮੇਰੇ ਗੁਰਦੇਵ ਨੇ 20 ਰੁਪਿਆਂ ਦਾ ਲੰਗਰ ਲਾਇਆ ਇਹ ਪ੍ਰਥਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਾਰੰਭ ਕੀਤੀ। ਕਹਿਣ ਤੋਂ ਭਾਵ ਕਿ ਕਰਮ ਪ੍ਰਚਾਰ ਹੈ। ਕਰਮ ਪ੍ਰਚਾਰ ਦੀ ਲੋੜ ਧਰਮ ਪ੍ਰਚਾਰ ਨਾਲੋਂ ਜ਼ਿਆਦਾ ਹੈ। ਅੱਜ ਧਰਮ ਪ੍ਰਚਾਰ ਤਾਂ ਬਹੁਤ ਹੈ ਪਰ ਕਰਮ ਪ੍ਰਚਾਰ ਦੀ ਕਮੀ ਹੋ ਰਹੀ ਹੈ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਲੰਗਰਾਂ ਵਿਚ ਤੋਟ ਨਹੀਂ ਆਉਂਦੀ। ਗੁਰੂ ਕੇ ਲੰਗਰ ਨਿਖੁੱਟਦੇ ਨਹੀਂ। ਇਤਨਾ ਖੁੱਲਾ ਲੰਗਰ ਸਤਿਗੁਰਾਂ ਦਾ ਵਰਤਦਾ ਹੈ।
ਮਿਲੇ ਸਿੱਖ ਗਨ ਖਾਲਸ ਮਾਏ
ਬੇਅੰਤ ਸਿੱਖ ਆ ਕੇ ਸਤਿਗੁਰਾਂ ਦੇ ਖਾਲਸੇ ਵਿਚ ਮਿਲ ਰਹੇ ਨੇ। ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਖਾਲਸੇ ਪੰਥ ਵਿਚ ਸ਼ਾਮਲ ਹੋ ਰਹੇ ਨੇ। ਖਾਲਸੇ ਪੰਥ ਵਿਚ ਭਰਤੀ ਹੋ ਰਹੇ ਨੇ।
ਖੰਡੇ ਕੀ ਪਾਲ ਕੋ ਧਾਰਾ
ਭਰਤੀ ਹੁੰਦੇ ਨੇ ਖਾਲਸੇ ਪੰਥ ਦੀ ਫੌਜ ਵਿਚ ਖੰਡੇ ਦੀ ਪੌਲ ਛੱਕ ਕੇ ਖੰਡੇ ਬਾਟੇ ਦੀ ਪੌਲ ਛੱਕ ਕੇ ਸਤਿਗੁਰਾਂ ਦੇ ਖਾਲਸੇ ਵਿਚ ਆ ਕੇ ਬਹੁਤ ਸਾਰੇ ਸਿੱਖ ਭਰਤੀ ਹੋ ਰਹੇ ਹਨ।
ਸ਼ਸਤਰ ਕੋ ਅਭਿਆਸ ਵਿਚਾਰੈ
ਔਰ ਜਿਹੜੇ ਸ਼ਸਤਰਧਾਰੀ ਸਿੰਘ ਨੇ ਖਾਲਸੇ ਦੇ ਵਿਚ ਆ ਕੇ ਖੰਡੇ ਦੀ ਪੌਲ ਛੱਕ ਕੇ ਅੰਮ੍ਰਿਤਧਾਰੀ ਹੁੰਦੇ ਨੇ ਉਹ ਸ਼ਸਤਰ ਵਿਦਿਆ ਦਾ ਅਭਿਆਸ ਜ਼ਰੂਰ ਕਰਦੇ ਨੇ। ਸਿੰਘ ਨਿਤਾ ਪ੍ਰਤੀ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹਨ।
ਗੁਰਬਾਣੀ ਕੋ ਪੜੈ ਪੜਾਵੈ
ਔਰ ਗੁਰੂ ਕੇ ਸਿੱਖ ਗੁਰਬਾਣੀ ਨੂੰ ਪੜ੍ਹਦੇ ਨੇ ਔਰ ਪੜਾਉਂਦੇ ਵੀ ਨੇ। ਆਪ ਵੀ ਪੜ੍ਹਦੇ ਨੇ ਤੇ ਅੱਗੇ ਵੀ ਪੜਾਉਂਦੇ ਨੇ। ਖਾਲਸਾ ਜੀ ਬੜਾ ਵੱਡਾ ਪੁੰਨ ਹੈ ਕਿਸੇ ਗੁਰਸਿੱਖ ਨੂੰ ਬਾਣੀ ਪੜ੍ਹਨੀ ਸਿਖਾ ਦੇਣੀ। ਭਾਈ ਸਾਹਿਬ ਭਾਈ ਗੁਰਦਾਸ ਨੇ ਬੜੇ ਸੁੰਦਰ ਬਚਨ ਲਿਖੇ ਨੇ। ਉਹ ਕਹਿੰਦੇ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੋ ਤੈਸੋ ਫਲ ਇੱਕ ਸਿੱਖ ਕੋ ਸ਼ਬਦ ਸਿਖਾਏ ਕਾ। ਜੇ ਕਿਸੇ ਗੁਰੂ ਕੇ ਸਿੱਖ ਨੂੰ ਕਿਤੇ ਗੁਰਬਾਣੀ ਦਾ ਇੱਕ ਸ਼ਬਦ ਵੀ ਪੜ੍ਹਨਾ ਸਿਖਾ ਦਿਓ 100 ਮੰਦਰ ਸੋਨੇ ਦੇ ਬਣਾ ਕੇ ਦਾਨ ਕਰਨ ਦਾ ਜਿੰਨਾ ਫਲ ਹੈ ਪੁੰਨ ਹੈ ਇੰਨਾ ਫਲ ਇੰਨਾ ਪੁੰਨ ਪ੍ਰਾਪਤ ਹੋ ਜਾਂਦਾ ਕਿਸੇ ਸਿੱਖ ਨੂੰ ਜੇ ਕਿਤੇ ਇੱਕ ਸ਼ਬਦ ਪੜ੍ਹਨਾ ਵੀ ਸਿਖਾ ਦੇਈਏ। ਤੋ ਗੁਰੂ ਕੇ ਸਿੱਖ ਜਿੱਥੇ ਆਪ ਬਾਣੀ ਪੜ੍ਹਦੇ ਨੇ ਉਥੇ ਨਾਲ ਆਪਣੇ ਜਿਹੜੇ ਹੋਰ ਸਿੱਖ ਭਰਤੀ ਹੁੰਦੇ ਨੇ ਨਵੇਂ ਸਿੱਖ ਭਰਤੀ ਹੁੰਦੇ ਨੇ ਉਹਨਾਂ ਨੂੰ ਬਾਣੀ ਪੜ੍ਹਨੀ ਸਿਖਾਉਂਦੇ ਨੇ। ਖਾਲਸਾ ਜੀ ਬਾਣੀ ਦੀ ਸੰਥਿਆ ਦੇਣ ਦਾ ਬੜਾ ਵੱਡਾ ਪੁੰਨ ਹੈ। ਪੁਰਾਣੇ ਸਮਿਆਂ ਵਿਚ ਜਿਤਨੇ ਵੀ ਨਗਰਾਂ, ਪਿੰਡਾਂ, ਗ੍ਰਾਮਾਂ, ਸ਼ਹਿਰਾਂ ਵਿਚ ਗੁਰਦੁਆਰੇ ਹੁੰਦੇ ਸਨ, ਉਨ੍ਹਾਂ ਗੁਰਦੁਆਰਿਆਂ ਦੇ ਗ੍ਰੰਥੀ ਸਿੰਘ ਇਤਨੇ ਉੱਦਮੀ ਹੁੰਦੇ ਸਨ, ਹਿੰਮਤੀ ਹੁੰਦੇ ਸਨ ਕਿ ਉਹ ਆਪਣੇ ਇਲਾਕੇ ਦੇ, ਆਪਣੇ ਨਗਰ ਦੇ ਜਿਹੜੇ ਛੋਟੇ ਬੱਚੇ ਹੁੰਦੇ ਸੀ ਉਨ੍ਹਾਂ ਨੂੰ ਗੁਰਬਾਣੀ ਦੀ ਸੰਥਿਆ ਕਰਾਇਆ ਕਰਦੇ ਸਨ ਤੇ ਹਰ ਨਗਰ ਦੇ ਵਿਚ, ਹਰ ਗ੍ਰਾਮ ਦੇ ਵਿਚ ਗੁਰਬਾਣੀ ਦੀ ਸੰਥਿਆ ਦਾ ਪ੍ਰਵਾਹ ਚੱਲਦਾ ਸੀ। ਪਰ ਹੁਣ ਸਾਡੇ ਗ੍ਰੰਥੀ ਸਿੰਘ ਵੀ ਅਵੇਸਲੇ ਢਿੱਲੇ ਹੋ ਗਏ। ਇਥੋਂ ਕਹਿ ਲਈਏ ਵੀ ਗ੍ਰੰਥੀ ਸਿੰਘਾਂ ਨੇ ਆਪ ਵੀ ਤਕਰੀਬਨ ਸੰਥਿਆ ਨਹੀਂ ਕੀਤੀ ਹੁੰਦੀ। ਹੁਣ ਇਹੋ ਜਿਹਾ ਆਲਮ ਹੋ ਚੁੱਕਾ ਹੈ ਕਿ ਗ੍ਰੰਥੀ ਸਿੰਘਾਂ ਦੀ ਆਪਣੀ ਸੰਥਿਆ ਵੀ ਨਹੀਂ ਹੁੰਦੀ, ਕੇਵਲ ਇਧਰ ਉਧਰੋਂ ਪੜ੍ਹ ਕੇ ਥੋੜਾ ਬਹੁਤ ਜਾ ਕੇ ਪਾਠ ਕਰਨ ਲੱਗ ਪੈਂਦੇ, ਕਹਿੰਦੇ ਅਸੀਂ ਗ੍ਰੰਥੀ ਬਣ ਗਏ, ਪਾਠੀ ਬਣ ਗਏ। ਤੋ ਇਸ ਪ੍ਰਕਾਰ ਨਾਲ ਸੰਥਿਆ ਉਨ੍ਹਾਂ ਦੀ ਵੀ ਨਹੀਂ ਰਹੀ। ਇਸ ਕਰਕੇ ਉਹ ਅੱਗੇ ਵੀ ਕਰਾਉਣ ਦੀ, ਜੇ ਕੋਈ ਸੰਪਰਦਾਇ ਵਿਚ ਕਿਸੇ ਜਥੇਬੰਦੀ ਵਿਚ ਰਹਿ ਕੇ ਕਿਸੇ ਨੇ ਸੰਥਿਆ ਕੀਤੀ ਹੋਵੇ, ਉਹਨੂੰ ਸ਼ੌਕ ਵੀ ਹੁੰਦਾ ਵੀ ਮੈਂ ਪੜਿਆ ਤੇ ਅੱਗੇ ਵੀ ਪੜਾਵਾਂ। ਤੋ ਇਹ ਵੀ ਬਹੁਤ ਵੱਡੀ ਕਮੀ ਹੈ। ਪੁਰਾਣੇ ਸਿੰਘਾਂ ਦੇ ਅੰਦਰ ਇਹ ਬੜੀ ਵੱਡੀ ਖਾਸੀਅਤ ਸੀ, ਉਹ ਆਪ ਵੀ ਪੜ੍ਹਦੇ ਨੇ ਬਾਣੀ, ਤੇ ਜਿਹੜਾ ਕੋਈ ਨਵਾਂ ਸਿੱਖ ਭਰਤੀ ਹੁੰਦਾ ਉਹਨੂੰ ਬਾਣੀ ਪੜ੍ਹਨੀ ਸਿਖਾਉਂਦੇ ਨੇ, ਉਹਨੂੰ ਨਾਲ ਹੋ ਕੇ ਬਾਣੀ ਪੜ੍ਹਾਉਂਦੇ ਹਨ।
ਗੁਰ ਜਸ ਤੋਂ ਨਿਤ ਸੁਣੈ ਸੁਣਾਵੈ,
ਸਤਿਗੁਰਾਂ ਦਾ ਜਿਹੜਾ ਜਸ ਹੈ ਉਹਨੂੰ ਸੁਣਦੇ ਨੇ ਔਰ ਸੁਣਾਉਂਦੇ ਨੇ, ਬਸ ਦੂਜੀ ਸੰਸਾਰੀ ਗੱਲ ਕੋਈ ਨਹੀਂ ਕਰਦੇ। ਸਿੰਘ ਹਰ ਵੇਲੇ ਗੁਰਬਾਣੀ ਪੜ੍ਹਦੇ ਨੇ, ਪੜ੍ਹਾਉਂਦੇ ਨੇ, ਸਤਿਗੁਰਾਂ ਦਾ ਜਸ ਸੁਣਦੇ ਨੇ ਔਰ ਸੁਣਾਉਂਦੇ ਹਨ।
ਸਥਿਰ ਕੇਸ ਗੜ ਮੈਂ ਇੱਕ ਦਿਨ ਮੈਂ,
ਖਾਲਸਾ ਜੀ ਇੱਕ ਦਿਨ ਦਾ ਵਚਨ ਹੈ ਕਿ ਗੁਰੂ ਕਲਗੀਧਰ ਜੀ ਖਾਲਸੇ ਦੀ ਜਨਮ ਭੂਮੀ, ਖਾਲਸੇ ਦਾ ਤਖ਼ਤ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਹਾਰਾਜ ਜੀ ਬਿਰਾਜਮਾਨ ਸਨ। ਇੱਥੇ ਮਹਾਰਾਜ ਜੀ ਕਈ ਵਾਰ ਦੀਵਾਨ ਸਜਾਉਂਦੇ ਸੀ, ਜਦੋਂ ਬੇਅੰਤ ਸੰਗਤ ਆਉਂਦੀ ਸੀ ਦੀਵਾਨ ਇੱਥੇ ਸਜਾਉਂਦੇ ਸਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੱਕ ਦਿਨ ਬਿਰਾਜਮਾਨ ਸਨ।
ਪ੍ਰੇਮ ਸੁਰਸ ਨਿਮਗਨ ਸੇ ਮਨ ਮੈਂ,
ਮਹਾਰਾਜ ਜੀ ਦਾ ਹਿਰਦਾ ਭਾਰੀ ਪਰਮ ਪ੍ਰੇਮ ਦੇ ਰਸ ਵਿਚ ਨਿਮਗਨ ਹੈ, ਅਕਾਲ ਪੁਰਖ ਪਰਮੇਸ਼ਰ ਦੇ ਪ੍ਰੇਮ ਰਸ ਵਿਚ ਹਿਰਦਾ ਭਿੱਜਾ ਹੋਇਆ ਹੈ।
ਸੰਗਤ ਪਾਤਿਆਸ ਹੁਕਮ ਬਖਾਨਾ,
ਕਲਗੀਧਰ ਜੀ ਨੇ ਉਸ ਵਕਤ ਜਿੰਨੀ ਸੰਗਤ ਬੈਠੀ ਸੀ, ਜਿੰਨੇ ਸਿੰਘ ਬੈਠੇ ਸਨ, ਸਾਰਿਆਂ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ, ਕਹਿਣ ਲੱਗੇ
ਨੰਦ ਲਾਲ ਜੁਤ ਸੁਮਤ ਸੁਜਾਨਾ।
ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਸਾਡਾ ਕਵੀ ਹੈ ਵਿਦਵਾਨ ਭਾਈ ਨੰਦ ਲਾਲ ਬੜਾ ਸਿਆਣਾ ਹੈ। ਭਾਈ ਨੰਦ ਲਾਲ ਜੀ ਬੜੇ ਸਿਆਣੇ ਨੇ, ਸੂਝਵਾਨ ਨੇ, ਸੁਮਤਵਾਨ, ਬੁੱਧੀਮਾਨ, ਗੁਰਮਤ ਦੇ ਧਾਰਨੀ ਹਨ।
ਜੋ ਬੂਜਨ ਚਾਹੇ ਕੁਛ ਬਾਤ,
ਮਹਾਰਾਜ ਜੀ ਨੇ ਬਚਨ ਕੀਤਾ ਭਾਈ ਸਿੰਘੋ, ਜੇ ਕਿਸੇ ਨੇ ਕੁਝ ਪੁੱਛਣਾ ਹੋਵੇ, ਕਿਸੇ ਦੇ ਮਨ ਚ ਕੋਈ ਸਵਾਲ ਹੋਵੇ ਜਾਂ ਕਿਸੇ ਪ੍ਰਕਾਰ ਦਾ ਕੋਈ ਸੰਸਾ ਜਾਂ ਸੰਦੇਹ ਹੋਵੇ,
ਸੋ ਇਹ ਕਹੇ ਭਲੇ ਬਖਿਆਤ,
ਤੁਸੀਂ ਭਾਈ ਨੰਦ ਲਾਲ ਜੀ ਕੋਲੋਂ ਪੁੱਛ ਲਿਆ ਕਰੋ। ਮਹਾਰਾਜ ਜੀ ਸਿੰਘਾਂ ਚ ਬੈਠੇ ਸਨ, ਮਹਾਰਾਜ ਜੀ ਕਹਿੰਦੇ ਕਈ ਵਾਰੀ ਅਸੀਂ ਨਹੀਂ ਹੁੰਦੇ ਤੇ ਸਿੰਘਾਂ ਨੇ ਕੋਈ ਸਵਾਲ ਕਰਨਾ ਹੁੰਦਾ, ਕੋਈ ਸੰਸਾ ਪੁੱਛਣਾ ਹੁੰਦਾ ਤੇ ਉਹ ਵੇਖਦੇ ਰਹਿੰਦੇ ਨੇ ਕਿਹਨੂੰ ਪੁੱਛੀਏ। ਮਹਾਰਾਜ ਜੀ ਕਹਿੰਦੇ ਭਾਈ ਨੰਦ ਲਾਲ ਜੀ ਨੂੰ ਪੁੱਛ ਲਿਆ ਕਰੋ। ਕਿਸੇ ਦੇ ਮਨ ਚ ਕੋਈ ਵੀ ਸੰਸਾ ਹੋਵੇ, ਕੋਈ ਵੀ ਸਵਾਲ ਹੋਵੇ, ਭਾਈ ਨੰਦ ਲਾਲ ਜੀ ਕੋਲੋਂ ਪੁੱਛ ਲਿਆ ਕਰੋ। ਭਾਈ ਨੰਦ ਲਾਲ ਜੀ ਤੁਹਾਨੂੰ ਪ੍ਰਗਟ ਕਰਕੇ ਜਵਾਬ ਦੇਣਗੇ।
ਬ੍ਰਿੰਦ ਲਿਖਾਰੀ ਕਰੇ ਇਕੱਤਰ, ਨਿਤ ਬਾਣੀ ਕੋ ਲਿਖੇ ਪਵਿੱਤਰ।
ਸਤਿਗੁਰੂ ਜੀ ਨੇ ਅਨੇਕਾਂ ਲਿਖਾਰੀ ਰੱਖੇ ਹੋਏ ਨੇ ਆਪਣੇ ਕੋਲ, ਅਨੇਕਾਂ ਕਵੀ ਰੱਖੇ ਹੋਏ ਨੇ ਜਿਹੜੇ ਬਾਣੀ ਇਕੱਤਰ ਕਰਦੇ ਨੇ, ਬਾਣੀ ਇਕੱਠੀ ਕਰਦੇ। ਗੁਰੂ ਕਲਗੀਧਰ ਜੀ ਨੇ ਬਹੁਤ ਵੱਡਾ ਗ੍ਰੰਥ ਤਿਆਰ ਕਰਵਾਇਆ ਸੀ, ਕਈ ਵਿਦਵਾਨਾਂ ਦੇ ਪਾਸੋਂ ਕਈ ਗ੍ਰੰਥਾਂ ਦੇ ਮਹਾਰਾਜ ਜੀ ਨੇ ਉਲੱਥੇ ਕਰਵਾਏ, ਜਿਹੜੇ ਸੰਸਕ੍ਰਿਤ ਵਿਚ ਲਿਖੇ ਹੋਏ, ਫਾਰਸੀ ਵਿਚ ਲਿਖੇ ਹੋਏ ਗ੍ਰੰਥ ਸਨ, ਉਨ੍ਹਾਂ ਦੇ ਦੇਸ਼ ਭਾਸ਼ਾ ਵਿਚ, ਬ੍ਰਿਜ ਭਾਸ਼ਾ ਵਿਚ ਮਹਾਰਾਜ ਜੀ ਨੇ ਅਨੁਵਾਦ ਕਰਵਾਇਆ। ਉਸ ਗ੍ਰੰਥ ਦਾ ਨਾਮ ਵਿਦਿਆ ਸਾਗਰ ਗ੍ਰੰਥ ਸੀ। ਜਦੋਂ ਕਲਗੀਧਰ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਸਤਿਗੁਰੂ ਜੀ ਜਦੋਂ ਰਸਤੇ ਚ ਜਾ ਰਹੇ ਸਨ ਤੇ ਉਹ ਗ੍ਰੰਥ ਜਿਹੜਾ ਸੀ ਬਹੁਤ ਜ਼ਿਆਦਾ, ਜਿਹਦੇ ਵਿਚ ਬਾਣੀ ਇਕੱਤਰ ਕੀਤੀ ਹੋਈ ਸੀ ਵਿਦਵਾਨਾਂ ਦੀ, ਉਹ ਸਰਸਾ ਨਦੀ ਦੀ ਭੇਟ ਹੋ ਗਿਆ। ਉਹ ਬੜਾ ਵੱਡਾ ਘਾਟਾ ਪਿਆ ਪੰਥ ਨੂੰ, ਪਰ ਫਿਰ ਵੀ ਬਹੁਤ ਸਾਰੇ ਵਿਦਵਾਨਾਂ ਦੀ ਬਾਣੀ ਸਾਂਭੀ ਹੋਈ ਸੀ, ਕਈ ਸਿੰਘਾਂ ਦੇ ਪਾਸ ਸੀ, ਗੁਰੂ ਕਲਗੀਧਰ ਦੀ ਬਾਣੀ ਸੀ ਜਿਹੜੀ ਅੱਜ ਵੀ ਇਕੱਤਰ ਰੂਪ ਚ ਸੰਗ੍ਰਹਿ ਰੂਪ ਵਿਚ ਮਿਲਦੀ ਹੈ। तो महाराज दसवें पातशाह बहुत सारे विद्वाना दे पासों बाणी कत्र करवाउंदे ने उन्हां कोलों लिखारियां कोलों आप उचारण करके बाणी लिखवाउंदे हन।
जी पातशाही चार लिखारे
महाराज जी दे जेड़े खास लिखारी सी उन्हां विचों चार लिखारी महाराज जी दे खास सन। लिखारी तां होर भी बहुत सन पर जेड़े चार लिखारी सी ओह महाराज जी दे बहुत ज्यादा नेड़े ते निकटवर्ती सन।
कवि सकेले जिन मत भारे
बहुत सारे कवि विद्वाना ने जेड़ी बाणी कठी कीती हुई सी उना नू ए चार लिखारी सोध के भली प्रकार नाल शुद्ध रूप दे विच लिखिया करदे सन।
करें कवित सुनावें गुर को
बड़े बड़े सोहने कवित बना के ओ कवि बड़े बड़े सुंदर छंद रच के गुरु कलगीधर पातशाह जी महाराज जी नूं ओह छंद सुणाउंदे ने। महाराज जी दे चरणा विच आ के ओह कवित पढ़ पढ़ के गा के सुणाउंदे हन।
उपजावें बो आनंद होर को
और सतगुरु जी बड़े खुश हुंदे ने विद्वाना दी कविता सुन के। जदों सोहणे सोहणे कवित कोई सुणाउंदा कोई छंद सुणाउंदा कोई किसे प्रकार दी कविता बना के लिआउंदा सतगुरां नूं सुणाउंदे ने कलगीधर पातशाह जी महाराज जी विद्वाना दी कविया दी बाणी सुन के बहुत खुश हुंदे हन प्रसन्न हुंदे हन।
प्रथम गुरु देवी बिरसाए
इस वेले महाराज जी ने अकाल पुरख वाहिगुरु परमेश्वर दी शक्ति नूं प्रगट कीता सी।
पाहुल दे लई गुसाए
सतगुरु जी ने आप खालसे नूं खंडे दी पौल दित्ती और मुड़ के पंजा सिंघा पासों आप खंडे दी पौल प्राप्त कीती।
किस रखा मन की न सबन को
महाराज जी ने उस वेले लागू कर दिता है जरूरी नियम बना दिता के जिन्ने भी सिख ने सारे केसा धारी होन। उस तो पहला कई सहज धारी सिख भी हुंदे सी पर दसवें पातशाह जी महाराज जी ने हुक्म कर दिता भी जिन्ने सिंह ने भाई सारे केसा धारी होन कोई भी सिख केस ना कतल करावे। खंडे दी पौल चकान तो बाद खास करके महाराज जी ने मर्यादा लागू कर दिती। इथों तक महाराज जी ने हुक्म कर दिता के केस ते कच्छ तो बिना जेड़ा आवेगा ओनू मेरे दर्शन नहीं होणगे। इथों तक महाराज जी ने हुक्म कर दिता सी तो गुरदेव दा ए हुक्म सारे पासे जारी सी के कोई भी केसा तो विहूणा ना रहे।
कछ पैर आए धरियो शस्त्र को
महाराज जी ने जिथे सिंघा नूं केसा धारी बनाया उथे तेड़ कछहरा धारण करवाया। उस तो पहला लोक धोतिया आदिक होर कई प्रकार दे जेड़े वस्त्र ने उह पहनिया करदे सन पर महाराज जी ने खालसे नूं तेड़ कछहरा जेड़ा जट दी निशानी है। खालसा जी जेड़ा कछहरा है खालसे नूं सिंघां नूं धारण कराया पातशाह ने एक तां इह जंगी कछहरा है इहनूं जंग युद्ध दे विच पाया जांदा है। दूजा इह जत दी निशानी है वी मेरा खालसा एका नारी जती है। एका नारी जती होए पर नारी ती भैण वखाणा वाली बिरती खालसे दी सतगुरां ने बनाई। उस दिन तो महाराज जी ने केस ते कछहरा तेड़ धारण करवाया ते केस शीश ते धारण करवाए।
संगत चारों वर्णन केरे
गुरु साहब दी संगत चारा वर्णा दी सी खत्री भी सिख सी ब्राह्मण भी शूद्र भी वैश्य भी चारा वर्णा दी महाराज जी दी संगत है।
गुर ते मुख मोरे तिस बेरी संगत चारों वर्णन केरे
उस वेले जेड़ी चार वर्णा दी संगत सी जिन्हां ने खंडे दी पौल नहीं छकी उन्हां विचों कई गुरु साहब तो बेमुख भी हो गए। वो कहंदे जी कि नवी मर्यादा गुरु जी ने टोर ली भी केस रखो पेड़ कछहरा धारण करो खंडे दी पौल छको गात्रे श्री साहब पा के रखो केसां च कंघा रखो कड़ा पा के रखो। ये तो नवी मर्यादा चलाई है गुरु जी ने। एदां कईयां ने उस वेले संदेह भी कीता कईयां क्योंकि चारा वर्णा दी संगत सी उन्हां विचों कई सतगुरां तो बेमुख हो गए।
बेमुख वै बात बनावै नहीं दर्श कर बे को आवै
उन्हां विचों कई सतगुरां तो बेमुख हो के गल्लां बनाउंदे ने। गुरु साहब दे बर खिलाफ प्रचार कीता उन्हां ने महाराज जी दे खिलाफ प्रचार कीता। कहिंदे वेखो जी गुरु नानक साहब ने जिहड़ी मर्यादा चलाई सी नौवें पातशाह तक चली इन्हां ने बदली दित्ती है ਅੱਗੇ ਨਵੀਂ ਮਰਿਆਦਾ ਹੀ ਚਲਾ ਦਿੱਤੀ, ਨਵਾਂ ਹੀ ਪੰਥ ਬਣਾ ਦਿੱਤਾ। ਏਦਾਂ ਜਿਹੜੇ ਗੁਰੂ ਸਾਹਿਬ ਤੋਂ ਬੇਮੁੱਖ ਹੋਏ ਲੋਕ ਨੇ, ਹੈਣ ਤਾਂ ਸਿੱਖ ਹੀ ਸੀ ਪਰ ਉਹ ਬੇਮੁੱਖ ਹੋ ਗਏ ਸਤਿਗੁਰਾਂ ਤੋਂ, ਤੇ ਕਈ ਤਰ੍ਹਾਂ ਦੀਆਂ ਗੱਲਾਂ ਮਹਾਰਾਜ ਜੀ ਦੇ ਖਿਲਾਫ ਬਣਾਉਂਦੇ ਤੇ ਗੱਲਾਂ ਕਰਦੇ ਨੇ।
ਅਬ ਸਤਿਗੁਰ ਸ਼ਿਰਰ ਬਯੋ ਹੈ,
ਹੁਣ ਤਾਂ ਗੁਰੂ ਜੀ ਬਹੁਤੇ ਹਠੀ ਹੋ ਗਏ ਨੇ। ਸਿਰਰ ਦਾ ਮਤਲਬ ਹੁੰਦਾ ਹਠੀ ਹੋਣਾ, ਕਹਿੰਦੇ ਬਹੁਤੇ ਹੀ ਹਠੀ ਹੋ ਗਏ ਨੇ, ਹੱਠ ਦੇ ਧਾਰਨੀ ਹੋ ਗਏ ਨੇ।
ਕਰਮ ਅਯੋਗ ਮਿਸਾਲ ਕਯੋ ਹੈ,
ਅਯੋਗ ਕਰਮ ਜਿਹੜੇ ਨੇ ਉਹ ਕਰਨ ਵਾਸਤੇ ਕਹਿਣ ਲੱਗ ਪਏ ਨੇ ਆਪਣੇ ਸਿੱਖਾਂ ਨੂੰ।
ਸਭ ਕੇ ਗਰੇ ਜਨੇਊ ਉਤਰਾਏ, ਚਰਨ ਪਰ ਡਾਰੇ ਪੈਰਾਏ।
ਦੇਖੋ ਸਾਰਿਆਂ ਦੇ ਗਲਾਂ ਚੋਂ ਜਨੇਊ ਲਵਾ ਦਿੱਤੇ, ਵੀ ਜਨੇਊ ਨਹੀਂ ਪਾਉਣਾ ਕਿਸੇ ਨੇ। ਪਹਿਲਾਂ ਕੋਈ ਨਾ ਕੋਈ ਜਨੇਊ ਪਾ ਵੀ ਲੈਂਦੇ ਸੀ, ਭਾਂਤ ਭਾਂਤ ਦੇ ਸਿੱਖ ਜੋ ਆਉਂਦੇ ਸੀ ਗੁਰੂ ਸਾਹਿਬ ਦੇ ਚਰਨਾਂ ਚ, ਹਿੰਦੂ ਵੀ ਸਿੱਖ ਬਣ ਕੇ ਆਉਂਦੇ ਸਨ ਭਾਵਨਾ ਨਾਲ, ਤੇ ਉਹਨਾਂ ਜਨੇਊ ਵੀ ਪਾਏ ਹੁੰਦੇ ਸੀ। ਕਹਿੰਦੇ ਇਹਨਾਂ ਨੇ ਸਾਰਿਆਂ ਦੇ ਜਨੇਊ ਲਵਾ ਦਿੱਤੇ, ਕਹਿੰਦੇ ਜਨੇਊ ਦੀ ਥਾਂ ਤੇ ਗਾਤਰੇ ਕਿਰਪਾਨ ਪਾਓ, ਸ਼ਸਤਰ ਧਾਰਨ ਕਰੋ। ਏਦਾਂ ਇਹਨਾਂ ਨੇ ਗਲਾਂ ਦੇ ਵਿੱਚੋਂ ਜਨੇਊ ਲਵਾ ਦਿੱਤੇ ਨੇ, ਜਨੇਊ ਉਤਰਵਾ ਦਿੱਤੇ ਹਨ।
ਚਾਰਨ ਪਰ ਡਾਰੇ ਪੈਰਾਏ,
ਉਹ ਜਿਹੜੇ ਜਨੇਊ ਲਵਾ ਕੇ ਝਾੜਾਂ ਤੇ ਸੁਟਾ ਦਿੱਤੇ ਨੇ, ਯਾਨੀ ਕਿ ਆਖਿਆ ਵੀ ਸੁੱਟ ਦਿਓ ਝਾੜਾਂ ਤੇ, ਇਹਨਾਂ ਦੀ ਕੋਈ ਲੋੜ ਨਹੀਂ ਹੈ।
ਸੁਣ ਇੱਕ ਦਿਨ ਤਬ ਗੁਰੂ ਉਚਾਰਾ, ਗੁਰ ਕੀ ਸੰਗਤ ਚਾਰ ਉਦਾਰਾ।
ਖਾਲਸਾ ਜੀ, ਜਦੋਂ ਮਹਾਰਾਜ ਜੀ ਨੂੰ ਪਤਾ ਲੱਗਾ ਨਾ ਵੀ ਕਈ ਲੋਕ ਏਦਾਂ ਦੀਆਂ ਗੱਲਾਂ ਕਰਦੇ ਨੇ, ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਗਲਾਂ ਚੋਂ ਜਿਹੜੇ ਜਨੇਊ ਸਨ ਉਹ ਲਵਾ ਕੇ ਝਾੜਾਂ ਤੇ ਸੁਟਾ ਦਿੱਤੇ ਨੇ, ਤੇ ਨਵਾਂ ਹੀ ਪੰਥ ਬਣਾ ਦਿੱਤਾ ਗਾਤਰੇ ਕਿਰਪਾਨਾਂ ਪਵਾ ਕੇ। ਕਲਗੀਧਰ ਜੀ ਨੇ ਜਦੋਂ ਕਿਸੇ ਨੇ ਆ ਕੇ ਦੱਸਿਆ ਤੇ ਕਲਗੀਧਰ ਜੀ ਇੱਕ ਦਿਨ ਬੋਲੇ, ਮਹਾਰਾਜ ਜੀ ਕਹਿੰਦੇ ਝਾੜਾਂ ਦੀ ਗੱਲ ਕਰਦੇ ਨੇ, ਸਮਾਂ ਆਵੇਗਾ ਜਦੋਂ ਇਹਨਾਂ ਝਾੜਾਂ ਵਿੱਚੋਂ ਵੀ ਮੇਰਾ ਖਾਲਸਾ ਪੈਦਾ ਹੋਵੇਗਾ। ਝਾੜ ਝਾੜ ਵਿੱਚ ਪੰਥ ਉਪਜੈ ਹੈ, ਇਹਨਾਂ ਝਾੜਾਂ ਵਿੱਚੋਂ ਵੀ ਸਿੰਘ ਪੈਦਾ ਹੋ ਕੇ ਨਿਕਲ ਕੇ ਆਉਣਗੇ ਜਦੋਂ ਜੰਗ ਯੁੱਧ ਹੋਵੇਗਾ। ਖਾਲਸਾ ਜੀ ਉਹ ਸਮਾਂ ਫਿਰ ਬਚਨ ਮਹਾਰਾਜ ਜੀ ਦੇ ਪਲੀ ਭੂਤ ਵੀ ਹੋਏ। ਭਾਈ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਉਹ ਬਚਨ ਲਿਖੇ ਨੇ ਕਿ ਜਦੋਂ ਕਿਤੇ ਸਿੰਘਾਂ ਦਾ ਜੰਗ ਯੁੱਧ ਹੁੰਦਾ ਸੀ, ਪਹਿਲਾਂ ਤਾਂ ਲੜਨ ਵੇਲੇ 5-7 ਸਿੰਘ ਹੀ ਹੁੰਦੇ ਸੀ, ਜਦੋਂ ਜੰਗ ਸ਼ੁਰੂ ਹੋ ਜਾਣਾ ਪਤਾ ਨੀ ਝਾੜਾਂ ਵਿਚੋਂ ਕਿਧਰੋਂ ਕਿਧਰੋਂ ਸਿੰਘ ਨਿਕਲ ਕੇ ਆਪਣੇ ਆਪ ਹੀ ਪ੍ਰਗਟ ਹੋ ਜਾਣੇ, ਤੇ ਲੜਦਿਆਂ ਪਹਿਲਾਂ 5-7 ਹੋਣੇ, ਬਾਅਦ ਵਿਚ ਜਦੋਂ ਵੇਖਣਾ ਤੇ ਉਨ੍ਹਾਂ ਨੇ 500-500 ਸਿੰਘ ਤਿਆਰ ਬਰ ਤਿਆਰ ਹੋ ਜਾਣੇ। ਕਈ ਕਈ ਸਿੰਘ ਆ ਕੇ ਰਲ ਜਾਂਦੇ ਸੀ। ਤੋ ਮਹਾਰਾਜ ਨਵਾਬ ਕਪੂਰ ਸਿੰਘ ਜੀ ਜਦੋਂ ਖੰਡੇ ਦੀ ਪੌਲ ਛਕਾਉਂਦੇ ਸੀ, ਭਾਈ ਰਤਨ ਸਿੰਘ ਭੰਗੂ ਨੇ ਬੜੇ ਸੋਹਣੇ ਬਚਨ ਲਿਖੇ ਨੇ, ਤੇ ਜਿਹੜਾ ਅੰਮ੍ਰਿਤ ਵੱਧ ਜਾਂਦਾ ਸੀ ਨਾ ਬਾਟੇ ਚ, ਤੇ ਨਵਾਬ ਕਪੂਰ ਸਿੰਘ ਜੀ ਉਹ ਜਿਹੜਾ ਅੰਮ੍ਰਿਤ ਸੀ ਝਾੜਾਂ ਦੇ ਵਿਚ, ਜੰਗਲ ਵਿਚ ਹੀ ਉਦੋਂ ਅੰਮ੍ਰਿਤ ਸੰਚਾਰ ਹੁੰਦੇ ਸੀ, ਤੇ ਝਾੜਾਂ ਦੇ ਉੱਤੇ ਛਿੱਟੇ ਮਾਰਨੇ ਸਿੰਘਾਂ ਨੇ ਪੁੱਛਣਾ, ਨਵਾਬ ਸਾਹਿਬ ਜੀ ਇਹ ਕੀ ਕਰਦੇ ਹੋ? ਕਹਿੰਦੇ ਮੈਂ ਪੰਥ ਦਾ ਬੀਜ ਰਿਹਾ, ਆਉਣ ਵਾਲੇ ਸਮੇਂ ਚ ਇਹਨਾਂ ਝਾੜਾਂ ਵਿਚੋਂ ਵੀ ਸਿੰਘ ਤਿਆਰ ਬਰ ਤਿਆਰ ਹੋ ਕੇ ਨਿਕਲਣਗੇ, ਇਹਨਾਂ ਵਿਚੋਂ ਬਾਹਰ ਆਉਣਗੇ। ਏਦਾਂ ਵੀ ਬਚਨ ਹੋਏ। ਕਲਗੀਧਰ ਜੀ ਨੇ ਵੀ ਬਚਨ ਕੀਤੇ, ਕਹਿੰਦੇ ਇਹਨਾਂ ਝਾੜਾਂ ਵਿਚੋਂ ਹੀ ਨਿਲੰਬਰ ਧਾਰਾ ਖਾਲਸਾ ਪੈਦਾ ਹੋਵੇਗਾ।
ਇਸ ਵਿਧ ਕੇ ਸਿੱਖ ਸੰਗਤ ਹੋਏ,
ਇਸ ਪ੍ਰਕਾਰ ਮਹਾਰਾਜ ਜੀ ਦੀ ਬਹੁਤ ਸਾਰੀ ਜਿਹੜੀ ਸਿੱਖ ਸੰਗਤ ਹੈ,
ਬੰਦੇ ਜਾਤ ਸ਼੍ਰਿੰਖਲਾ
ਜੋਏ, ਜਾਤੀਵਾਦ ਦੇ ਸ਼੍ਰਿੰਖਲਾ ਫਾਹੀਆਂ ਵਿਚ ਵਧੇ ਹੋਏ ਸਨ। ਕਈ ਜਿਹੜੇ ਬੇਮੁੱਖ ਲੋਕ ਵੀ ਹੁੰਦੇ ਨੇ ਨਾ, ਸਾਰੇ ਕੁਝ ਨਹੀਂ ਹੁੰਦੇ, ਤੇ ਉਹਨਾਂ ਵਿਚੋਂ ਕਈ ਜਿਹੜੇ ਬੇਮੁੱਖ ਸਿੱਖ ਨੇ ਗੁਰੂ ਕਲਗੀਧਰ ਤੋਂ, ਉਹ ਆਪਣੀਆਂ ਜਾਤਾਂ ਦੀਆਂ ਸੰਗਲੀਆਂ ਵਿਚ ਵਧੇ ਹੋਏ ਹਨ।
ਇੱਕ ਦਿਨ ਕਲਗੀਧਰ ਕੀਏ ਦਾਨ,
ਇੱਕ ਦਿਨ ਕਲਗੀਧਰ ਜੀ ਨੇ ਖੇਡ ਵਰਤਾਈ, ਖਾਲਸੇ ਨੂੰ ਦੱਸਣਾ ਸੀ ਵੀ ਦਾਨ ਦੇਣਾ ਤੇ ਖਾਲਸੇ ਨੂੰ ਹੀ ਦੇਣਾ। ਉਹ ਮਹਾਰਾਜ ਜੀ ਨੇ ਕੀ ਕੀਤਾ ਵੀ ਇੱਕ ਦਿਨ ਸਤਿਗੁਰੂ ਦਸਵੇਂ ਪਾਤਸ਼ਾਹ ਨੇ ਦਾਨ ਕੀਤਾ,
ਲੋਹਾ ਮਾਸ ਨੇ ਮਾ,
ਮਹਾਰਾਜ ਜੀ ਨੇ ਕੀ ਦਾਨ ਕੀਤਾ, ਸਵਾ ਮਣ ਲੋਹਾ ਤੇ ਲੋਹੇ ਦੇ ਨਾਲ ਤੇਲ, ਉਹ ਮਹਾਰਾਜ ਜੀ ਨੇ ਦਾਨ ਕੀਤਾ।
100 ਮਣ ਇਹ ਵਸਤੂ ਤੀਨ,
200 ਮਣ, 100 ਮਣ ਲੋਹਾ, 100 ਮਣ ਮਾਹਾਂ ਦੀ ਦਾਲ ਤੇ 100 ਮਾਣੀ ਤੇਲ, ਇਹ ਤਿੰਨ ਚੀਜ਼ਾਂ ਮਹਾਰਾਜ ਜੀ ਨੇ ਦਾਨ ਕੀਤੀਆਂ। ਆਖਿਆ ਵੀ ਇਹ ਦਾਨ ਕਰਨੀਆਂ, ਇਕੱਠੀਆਂ ਕਰੋ ਤਿੰਨੇ ਚੀਜ਼ਾਂ, 100 ਮਣ ਲੋਹਾ ਲੈ ਲਿਆ, ਸੋ ਮਾਣੀ ਤੇਲ ਲੈ ਲਿਆ, ਸੋ ਮਾਣੀ ਮਾਹਾਂ ਦੀ ਦਾਲ ਲੈ ਲਈ।
ਹੁਕਮ ਪ੍ਰਭੂ ਨੇ ਸਵੇਰ ਕੀਨ,
ਕਲਗੀਧਰ ਜੀ ਨੇ ਹੁਕਮ ਕੀਤਾ ਵੀ ਇਹ ਤਿੰਨੇ ਚੀਜ਼ਾਂ ਇਕੱਠੀਆਂ ਕਰੋ, ਦਾਨ ਕਰਨੀਆਂ ਹਨ।
ਬਾਂਟ ਦਿਓ ਉੱਤਮ ਦਿਜ ਗਨ ਕੋ,
ਮਹਾਰਾਜ ਜੀ ਕਹਿੰਦੇ ਬ੍ਰਾਹਮਣਾਂ ਨੂੰ ਸੱਦ ਲਓ, ਉਹਨਾਂ ਨੂੰ ਦਾਨ ਕਰਨੀਆਂ ਨੇ ਤਿੰਨੇ ਚੀਜ਼ਾਂ। ਜਿਹੜੇ ਉੱਤਮ ਬ੍ਰਾਹਮਣ ਨੇ ਦਿਜ ਨੇ ਉਹ ਸਾਨੂੰ ਨਾਲੇ ਬ੍ਰਾਹਮਣ ਗੱਲਾਂ ਵੀ ਕਰਦੇ ਸੀ ਨਾ, ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਨੇ ਜਦੋਂ ਦਾ ਪੰਥ ਬਣਾਇਆ ਸਾਨੂੰ ਦਾਨ ਹੀ ਨਹੀਂ ਦਿੰਦੇ। ਮਹਾਰਾਜ ਜੀ ਕਹਿੰਦੇ ਬੁਲਾ ਲਓ ਉਹਨਾਂ ਸਾਰਿਆਂ ਨੂੰ ਜਿਹੜੇ ਕਹਿੰਦੇ ਨੇ ਵੀ ਸਾਨੂੰ ਦਾਨ ਨਹੀਂ ਦਿੰਦੇ। ਤਿੰਨੇ ਚੀਜ਼ਾਂ ਦਾਨ ਕਰਨੀਆਂ, ਸੋ ਮਣ ਲੋਹਾ, ਸੋ ਮਣ ਦਾਲ ਮਾਵਾਂ ਦੀ, ਤੇ ਸੋ ਮਣ ਹੀ ਤੇਲ ਸੀ। ਮਹਾਰਾਜ ਜੀ ਨੇ ਆਖਿਆ ਵੀ ਬ੍ਰਾਹਮਣਾਂ ਨੂੰ ਜਿਹੜੇ ਚੰਗੇ ਜਾਤੀ ਦੇ ਬ੍ਰਾਹਮਣ ਨੇ ਉਹਨਾਂ ਸਾਰਿਆਂ ਨੂੰ ਸੱਦ ਲਓ।
ਗਏ ਦਾਸ ਲੈ ਮਾਨ ਬਚਨ ਕੋ,
ਤੇ ਸਤਿਗੁਰਾਂ ਦਾ ਬਚਨ ਮੰਨ ਕੇ ਤਿੰਨੇ ਚੀਜ਼ਾਂ ਸੇਵਾਦਾਰ ਲੈ ਕੇ ਬ੍ਰਾਹਮਣਾਂ ਨੂੰ ਦਾਨ ਕਰਨ ਵਾਸਤੇ ਗਏ।
ਮਹਿਰ ਦਿਓ ਜਬ ਲੈ ਦਿਜਨਾਏ,
ਜਦੋਂ ਬ੍ਰਾਹਮਣਾਂ ਨੂੰ ਜਾ ਕੇ ਦਾਨ ਕਰਨ ਲੱਗੇ ਵੀ ਇਹ ਚੀਜ਼ਾਂ ਦਾਨ ਕਰਨੀਆਂ, ਬ੍ਰਾਹਮਣਾਂ ਨੇ ਨਾ ਕਰ ਦਿੱਤੀ। ਕਹਿੰਦੇ ਅਸੀਂ ਕੀ ਕਰਨਾ, ਲੋਹਾ ਸਾਡੇ ਕਿਹੜੇ ਕੰਮ ਦਾ, ਇਹ ਲੋਹਾ ਅਸੀਂ ਕੀ ਕਰਨਾ, ਇਹ ਮਾਵਾਂ ਦੀ ਦਾਲ ਇੰਨੀ ਅਸੀਂ ਕੀ ਕਰਨੀ ਹੈ, ਕਿਹੜੀ ਕੰਮ ਦੀ, ਸਾਨੂੰ ਕੁਝ ਦਾਨ ਕਰਨਾ, ਕੋਈ ਅਸ਼ਰਫੀਆਂ ਲਿਆਓ ਸੋਨੇ ਦੀਆਂ, ਕੋਈ ਖੀਰ ਲਿਆਓ, ਕੜਾਹ ਲਿਆਓ, ਏਦਾਂ ਦੀਆਂ ਚੀਜ਼ਾਂ ਹੋਣ ਤਾਂ ਸਾਨੂੰ ਦਾਨ ਕਰੋ, ਇਹ ਮਾਵਾਂ ਦੀ ਦਾਲ ਸਾਡੇ ਕਿਹੜੇ ਕੰਮ ਦੀ, ਤੇ ਆਹ ਤੇਲ ਅਸੀਂ ਇੰਨਾ ਕੀ ਕਰਨਾ। ਕਹਿੰਦੇ ਬ੍ਰਾਹਮਣਾਂ ਨੇ ਅੱਗੋਂ ਨਾ ਕਰ ਦਿੱਤੀ, ਅਸੀਂ ਨੀ ਇਹ ਚੀਜ਼ਾਂ ਦਾਨ ਲੈਣੀਆਂ।
ਅਰਦਾਸੀ ਤਬ ਗੁਰ ਪਾਹੇ,
ਉਹ ਜਿਹੜਾ ਅਰਦਾਸੀਆ ਸੀ ਉਹ ਸਤਿਗੁਰਾਂ ਕੋਲ ਵਾਪਸ ਆ ਗਿਆ। ਜਦੋਂ ਬ੍ਰਾਹਮਣਾਂ ਨੇ ਦਾਨ ਨਾ ਲਿਆ, ਉਹਨੇ ਆ ਕੇ ਫਿਰ ਕਲਗੀਧਰ ਜੀ ਨੂੰ ਦੱਸਿਆ,
ਜਿਜ ਪਰ ਲੇਸ ਨਹੀਂ ਦੇ ਰਹੇ।
ਲੱਗਾ ਮਹਾਰਾਜ ਜੀ ਵੀ ਅਸੀਂ ਬ੍ਰਾਹਮਣਾਂ ਨੂੰ ਇਹ ਦਾਨ ਕਰਨ ਗਏ ਸੀ, ਉਹਨਾਂ ਨੇ ਚੀਜ਼ਾਂ ਦਾਨ ਨਹੀਂ ਲਈਆਂ। ਉਹ ਕਹਿੰਦੇ ਅਸੀਂ ਨੀ ਇਹ ਲੈਣੀਆਂ ਚੀਜ਼ਾਂ, ਅਸੀਂ ਇਹ ਦਾਨ ਨਹੀਂ ਲੈਣਾ।
ਸਾਚੇ ਪਾਤਸ਼ਾਹ ਬਚ ਗਏ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅੱਗੋਂ ਬੋਲੇ, ਕਹਿਣ ਲੱਗੇ
ਕਿਉਂ ਨੇ ਲੇਤ ਕਹਿ ਕੋ ਕਹਾ।
ਮਹਾਰਾਜ ਜੀ ਕਹਿੰਦੇ ਬਈ ਸਿੱਖਾ, ਇਹ ਕਿਉਂ ਨੀ ਲੈਂਦੇ, ਬ੍ਰਾਹਮਣ ਤਾਂ ਦਾਨ ਲੈਂਦੇ ਨੇ, ਉਹਨਾਂ ਦਾ ਤਾਂ ਧਰਮ ਹੈ ਦਾਨ ਲੈਣਾ। ਖਾਲਸਾ ਜੀ ਇੱਥੇ ਇੱਕ ਬ੍ਰਾਹਮਣਾਂ ਦੀ ਕਮੀ ਵੀ ਸਤਿਗੁਰਾਂ ਨੇ ਪ੍ਰਗਟ ਕਰਕੇ ਵਿਖਾਈ। 6 ਕਰਮ ਹੁੰਦੇ ਨੇ ਬ੍ਰਾਹਮਣਾਂ ਦੇ, ਦਾਨ ਦੇਣਾ, ਦਾਨ ਲੈਣਾ, ਉਹਨਾਂ ਵਿੱਚੋਂ 2 ਕਰਮ ਨੇ। ਦਾਨ ਲੈਣ ਦੇ ਵਿੱਚ ਕੋਈ ਵੀ ਕੋਈ ਚੀਜ਼ ਦਾਨ ਕਰ ਦੇਵੇ, ਉਹਨਾਂ ਨੇ ਸਤ ਬਚਨ ਕਰਕੇ ਲੈ ਲੈਣਾ, ਕੁਝ ਵੀ ਦਾਨ ਕਰ ਦੇਵੇ ਕੋਈ, ਉਹਨਾਂ ਦਾ ਕੰਮ ਨੀ ਅੱਗੋਂ ਹੀਲ ਹੁੱਜਤ ਕਰਨੀ, ਅਸੀਂ ਇਹ ਨੀ ਲੈਣਾ, ਅਸੀਂ ਇਹ ਨੀ ਲੈਣਾ। ਕਹਿੰਦੇ ਜਿਹਨੇ ਦਾਨ ਦੇਣਾ, ਜਿਹੋ ਜਿਹਾ ਦੇਣਾ, ਉਹੋ ਜਿਹਾ ਸਤ ਬਚਨ ਕਰਕੇ ਝੋਲੀ ਅੱਡ ਕੇ ਲੈ ਲੈਣਾ। ਇੱਕ ਬ੍ਰਾਹਮਣ ਆਇਆ ਸੀ ਨਾ, ਜਨਮੇਜੇ ਦੀ ਕਥਾ ਗੁਰਬਾਣੀ ਵਿੱਚ ਆਉਂਦੀ ਹੈ, ਅੱਜ ਰਾਜੇ ਅੱਜ ਦੀ ਵੀ, ਉਹਦੇ ਕੋਲ ਇੱਕ ਬ੍ਰਾਹਮਣ ਆਇਆ ਸੀ ਦਾਨ ਕਰਨ, ਤੇ ਉਹਨੇ ਲਿੱਦ ਹੀ ਚੁੱਕ ਕੇ ਪਾ ਦਿੱਤੀ, ਉਹਨੇ ਸੱਤ ਬਚਨ ਕਰਕੇ ਝੋਲੀ ਚ ਪਵਾ ਲਈ ਸੀ ਲਿੱਦ ਵੀ। ਹੁਣ ਲਿੱਦ ਦਾਨ ਵਾਲੀ ਖਾਣ ਦੇ ਕੰਮ ਥੋੜੀ ਆਉਣੀ ਸੀ, ਘੋੜੇ ਦੀ ਲਿੱਦ ਸੀ, ਪਰ ਦਾਨ ਦਿੱਤੀ ਉਹਨੇ ਝੋਲੀ ਚ ਪਵਾ ਲਈ ਸੱਤ ਬਚਨ ਕਰਕੇ। ਬ੍ਰਾਹਮਣ ਦਾ ਇਹ ਕਰਮ ਹੁੰਦਾ। ਇਹ ਮਹਾਰਾਜ ਜੀ ਦਸਵੇਂ ਪਾਤਸ਼ਾਹ ਪੁੱਛਦੇ ਵੀ ਦੱਸੋ ਵੀ ਇਹਨਾਂ ਬ੍ਰਾਹਮਣਾਂ ਨੇ ਦਾਨ ਲਿਆ ਕਿਉਂ ਨੀ, ਬਈ ਅਸੀਂ ਦਾਨ ਭੇਜਿਆ, ਸੋ ਮਣ ਤੇਲ, ਸੋ ਮਣ ਲੋਹਾ ਤੇ ਸੋ ਮਣੀ ਮਾਹਾਂ ਦੀ ਦਾਲ, ਕਿਉਂ ਨੀ ਲਿਆ, ਇਹ ਤਿੰਨੇ ਚੀਜ਼ਾਂ ਦਾਨ ਕਿਉਂ ਨੀ ਲਈਆਂ, ਕੀ ਕਾਰਨ ਹੈ?
ਅਰਦਾਸੀ ਮਹਾ,
ਅਰਦਾਸੀਆ ਸੀ ਉਹ ਸਤਿਗੁਰਾਂ ਦਾ ਡਰ ਮੰਨ ਕੇ ਦੱਸੇ ਨਾ ਵੀ ਮੈਂ ਬ੍ਰਾਹਮਣ, ਕਿਉਂਕਿ ਬ੍ਰਾਹਮਣ ਬੜੇ ਕੁਰਖਤ ਬੋਲੇ ਸੀ, ਉਹਨਾਂ ਨੇ ਬੜੇ ਕੜਵੇ ਬੋਲ ਬੋਲੇ ਸੀ, ਉਹਨੇ ਡਰ ਕੇ ਮਹਾਰਾਜ ਜੀ ਨੂੰ ਜਵਾਬ ਨਹੀਂ ਦਿੱਤਾ ਵੀ ਬ੍ਰਾਹਮਣਾਂ ਨੇ ਕੀ ਕਿਹਾ।
ਸੁਣਤ ਅਰਜ ਕਰ ਜੋਰ ਉਚਾਰੇ, ਤੁਮ ਹੀ ਜਾਣੋ ਗਤੀ ਤੁਮਾਰੇ।
ਅਰਦਾਸੀਏ ਨੇ ਹੱਥ ਜੋੜੇ ਆਖਿਆ, ਸਤਿਗੁਰੂ ਜੀ ਤੁਹਾਡੀ ਗੱਤ ਮਿਤ ਤੁਸੀਂ ਜਾਣਦੇ, ਤੁਹਾਡੀ ਗੱਤ ਤੁਸੀਂ ਜਾਣੋ ਮਹਾਰਾਜ ਜੀ, ਹੋਰ ਨੀ ਕੋਈ ਜਾਣਦਾ।
ਸਾਚੇ ਸਾਹਿਬ ਅਵਰ ਨਾ ਜਾਣੈ, ਅੰਤਰ ਜਾਮੀ ਨਾਏ ਨਛਾਨੈ।
ਸੱਚੇ ਸਾਹਿਬ ਜੀ, ਹੋਰ ਨੀ ਕੋਈ ਜਾਣਦਾ ਤੁਹਾਡੀ ਮਹਿਮਾ ਨੂੰ, ਤੁਹਾਡੀ ਗੱਤ ਮਿਤ ਨੂੰ ਤੁਸੀਂ ਜਾਣਦੇ ਹੋ, ਨਾਲੇ ਤੁਸੀਂ ਅੰਤਰ ਜਾਮੀ ਹੋ, ਇਹ ਵੀ ਜਾਣਦੇ ਹੋ ਵੀ ਬ੍ਰਾਹਮਣਾਂ ਨੇ ਕੀ ਜਵਾਬ ਦਿੱਤਾ, ਇਹ ਵੀ ਤੁਸੀਂ ਜਾਣੀ ਜਾਣ ਹੋ, ਜਾਣਦੇ ਹੋ ਮਹਾਰਾਜ ਜੀ ਤੁਹਾਡੇ ਅੱਗੇ ਕੋਈ ਓਹਲਾ ਨਹੀਂ ਹੈ।
ਸਾਹਿਬ ਸਿੰਘ ਬੈਠੇ ਹੋ ਸਭ ਪਾਸੇ,
ਲਾਗੇ ਸਤਿਗੁਰਾਂ ਦੇ ਭਾਈ ਸਾਹਿਬ ਸਿੰਘ ਜੀ ਬੈਠੇ ਸਨ।
ਜਾਣਿਓ ਡਰਿਓ ਕਹਿ ਅਰਦਾਸੇ,
ਸਾਹਿਬ ਸਿੰਘ ਜੀ ਨੇ ਵੇਖਿਆ ਵੀ ਅਰਦਾਸੀਆ ਡਰਿਆ ਹੋਇਆ, जो ब्राह्मणा ने कहा है दस नहीं रहा, स्पष्ट नहीं कर रहा महाराज जी दे कोल, ए डरिया होया गुरु साहब दा भय रखी बैठा।
जिसने कहो सो बिजनी उचारे,
साहब सिंह जी नु पता सी भी ब्राह्मणा ने की जवाब दिता है। भाई साहब सिंह जी उस वेले बोले, कहण लगे सतगुरु जी ब्राह्मणा ने ए जवाब दिता है,
गुर रहे नहीं अधिकारी
जी, असी गुरु दा दान नहीं लेना, पसंद तो चीजा नहीं सी उन्होंने, दोष उन्होंने सतगुरां विच कढ़िया, कहिंदे गुरु जी अधिकारी नहीं रहे दान करन दे, ओ हुण दान नहीं दे सकदे।
खत्री है कर लाए जने ओ, इन्हीं कै सोडी कुल जो,
उन्होंने खत्री हो के अपने गल चो जनेऊ ला दिता है, जनेऊ नहीं पाउंदे, नाले अपने सिंघां दे गलां विचों भी जनेऊ लवा दिते ने, असी उन्हां दा दान नहीं लैणा। दान तो उन्होंने ओदा ही पसंद नहीं सी आया, जे कि शर्फियां आईया होंगे सोने दियां तो उदो ही कहना सी लियाओ जी, हुण लोहा लैना थोड़ी पसंद सी इन्हां नूं भी, सो मण लोहा असी की करना, मावां दी दाल सो मण की करांगे असी। कहिंदे जी इन्हां ने खत्री हो के गल चो जनेऊ आप भी लाया, सिंघां दे गलां विचों भी लवा दिते ने जनेऊ, ते जिहड़े इन्हां दे सोढ़ी भाईचारा है, जिहड़ा इन्हां दा सोढ़ियां दा होर भी जिहड़ा इन्हां दा भाईचारा है, ਉਹ ਵੀ ਇਹੀ ਕਹਿੰਦੇ ਨੇ ਵੀ ਗੁਰੂ ਜੀ ਨੇ ਜਨੇਊ ਲਵਾ ਦਿੱਤੇ ਹਨ।
ਭਈ ਗੁਰੂ ਕੇ ਬਾਵਰ ਅਵੈ,
ਇਹ ਜਿਹੜੇ ਗੁਰੂ ਕੇ ਨੇ ਤਾਂ ਬਾਵਰੇ ਹੋ ਗਏ ਨੇ, ਬਾਵਰੇ ਉਹਨਾਂ ਨੇ ਇਹ ਸ਼ਬਦ ਵੀ ਵਰਤਿਆ, ਬ੍ਰਾਹਮਣਾਂ ਨੇ ਇੱਥੋਂ ਤੱਕ ਸ਼ਬਦ ਵਰਤਿਆ ਕਿ ਗੁਰੂ ਕੇ ਤਾਂ ਬਾਵਰੇ ਹੋ ਗਏ ਨੇ।
ਵਿਆਦਕ ਬੋਲਤ ਹੈ ਸਬੈ,
ਮਹਾਰਾਜ ਜੀ ਇੱਦਾਂ ਦੇ ਭੈੜੇ ਬੋਲ ਬੋਲਦੇ ਨੇ ਬ੍ਰਾਹਮਣ, ਇਹੋ ਜਿਹੇ ਵਿਟਰੇ ਹੋਏ ਵਿਗੜੇ ਹੋਏ ਨੇ।
ਸੁਣ ਕਲਗੀ ਤਰ ਬਾਕੀ ਉਚਾਰੇ, ਕਰੋ ਮਾਂ ਕੇ ਪੱਲੇ ਸਾਰੇ।
ਮਹਾਰਾਜ ਸੱਚੀ ਪਾਤਸ਼ਾਹ ਨੇ ਆਖਿਆ ਭਾਈ ਕੋਈ ਗੱਲ ਨੀ, ਚੰਗਾ ਹੋਇਆ ਨਾ ਕਰ ਦਿੱਤੀ, ਅਸੀਂ ਇਹਨਾਂ ਨੂੰ ਦਾਨ ਦੇਣਾ ਵੀ ਨਹੀਂ ਸੀ, ਅਸੀਂ ਤਾਂ ਝੂਠਾ ਹੀ ਕਰਨਾ ਸੀ, ਦਾਨ ਤਾਂ ਖਾਲਸੇ ਨੂੰ ਹੀ ਦੇਣਾ ਹੈ। ਕਹਿੰਦੇ ਆ ਜਿਹੜੇ ਮਾਂ ਨੇ ਸੋ ਮਣ ਤੇ ਸੋ ਮਣ ਤੇਲ ਹੈ ਨਾ, ਇਹਦੇ ਵਿੱਚ ਵੜੇ ਤਿਆਰ ਕਰੋ, ਮਾਵਾਂ ਦੇ ਵੜੇ ਉਹ ਤਿਆਰ ਕਰ ਲਵੋ, ਸੋਹਣੇ ਬੜੇ ਬਣਾ ਲਵੋ।
ਕਰੇ ਅੰਗੂਠੀ ਮਣਕੇ ਮਾਲਾ,
ਔਰ ਕਹਿੰਦੇ ਭਾਈ ਇਹਦੇ ਜਿਹੜਾ ਲੋਹਾ, ਇਹਦੀਆਂ ਲੋਹੇ ਦੀਆਂ ਮਾਲਾਵਾਂ ਬਣਾ ਦਿਓ, ਸੋਹਣੀਆਂ ਨਿੱਕੇ ਨਿੱਕੇ ਮਣਕੇ ਬਣਾ ਕੇ ਨਾ, ਲੋਹੇ ਦੇ ਵਿੱਚੋਂ ਬਹੁਤੀਆਂ ਮਾਲਾਵਾਂ ਬਣਾ ਦਿਓ।
ਕਰੇ ਅੰਗੂਠੀ ਮਣਕੇ ਮਾਲਾ,
ਬੜੇ ਬਣਾ ਦਿਓ ਸਰਬ ਲੋਹ ਦੇ ਸਿੰਘਾਂ ਦੇ ਹੱਥਾਂ ਵਿੱਚ ਪਾਉਣ ਵਾਸਤੇ, ਇਸ ਲੋਹੇ ਦੀਆਂ ਮਾਲਾਵਾਂ ਬਣਾ ਦਿਓ, ਮਣਕੇ ਬਣਾ ਦਿਓ,
ਕਰਵਾਏ ਲੋਹ ਤੇ ਜਾਲਾ,
ਲੋਹੇ ਦੇ ਸ਼ਸਤਰ ਬਣਾ ਦਿਓ ਜਿੰਨੇ ਬਣਦੇ ਨੇ, ਕੜੇ ਬਣਾ ਦਿਓ ਮਾਲਾਵਾਂ, ਕਿਉਂਕਿ ਸਿੰਘ ਖਾਲਸਾ ਜੀ ਮਾਲਾ ਵੀ ਸਰਬ ਲੋਹ ਦੀ ਰੱਖਦੇ, ਜ਼ਿਆਦਾ ਮਾਲਾ ਵੀ ਉਹਨਾਂ ਕੋਲ ਸਰਬ ਲੋਹ ਦੀ ਹੁੰਦੀ। ਮਹਾਰਾਜ ਜੀ ਕਹਿੰਦੇ ਕੜੇ ਬਣਾ ਦਿਓ ਲੋਹੇ ਦੇ, ਜਿਹੜਾ ਲੋਹਾ ਉਹਦੀਆਂ ਮਾਲਾਵਾਂ ਬਣਾ ਦਿਓ, ਤੇ ਆ ਜਿਹੜੇ ਮਾਂ ਨੇ ਇਹਨਾਂ ਦੀ ਇਹਨੂੰ ਰਗੜ ਕੇ ਪੀਸ ਕੇ ਇਹਦੇ ਬੜੇ ਬਣਾ ਦਿਓ, ਜਿਹੜਾ ਤੇਲ ਹੈ ਨਾਲ ਸੋ ਮਣ ਉਹਦੇ ਵਿੱਚ, ਤੇ ਸਾਰਿਆਂ ਵਿੱਚ ਵਰਤਾ ਦਿਓ ਜਿੰਨਾ ਸਾਡਾ ਖਾਲਸਾ ਸਾਡੇ ਸਿੰਘ ਹਨ।
ਸ਼ਿਆਮ ਸਿੰਘ ਸੁਣ ਕਰ ਲੈ ਗਏ,
ਸਤਿਗੁਰੂ ਜੀ ਦੇ ਬਚਨ ਸੁਣ ਕੇ ਸ਼ਿਆਮ ਸਿੰਘ ਸੀ ਮਹਾਰਾਜ ਜੀ ਦਾ ਸੇਵਾਦਾਰ, ਉਹਨੇ ਸਾਰੀਆਂ ਚੀਜ਼ਾਂ ਲਈਆਂ ਤੇ ਲੈ ਕੇ ਚਲਾ ਗਿਆ।
ਸਕਲ ਕਰਾਵਤ ਭਇਓ, ਤੂਰਨ ਸਕਲ ਕਰਾਵਤ ਭਇਓ,
ਸਤਿਗੁਰਾਂ ਦਾ ਹੁਕਮ ਸੁਣਦਿਆਂ ਇਹਨੇ ਉਹ ਸਾਰੀਆਂ ਚੀਜ਼ਾਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਉਦਾਂ ਹੀ ਉਹ ਸਾਰੀਆਂ ਚੀਜ਼ਾਂ ਤਿਆਰ ਕਰਵਾਈਆਂ।
ਸਮਾਂ ਜਬੈ ਪਦਵੇ ਰਹਿ ਰਾਸ, ਲੱਗਿਓ ਦੀਵਾਨ ਗੁਰੂ ਕੇ ਪਾਸ।
ਸ਼ਾਮ ਦੇ ਸਮੇਂ ਜਦੋਂ ਰਹਿ ਰਾਸ ਸਾਹਿਬ ਦਾ ਸਮਾਂ ਹੋਇਆ, ਉਸ ਵੇਲੇ ਗੁਰੂ ਸਾਹਿਬ ਜੀ ਦਾ ਦੀਵਾਨ ਸਜਿਆ, ਸ਼ਾਮ ਨੂੰ ਮਹਾਰਾਜ ਜੀ ਦਾ ਦੀਵਾਨ ਸਜਿਆ,
ਸਭਲੇ ਘਰ ਪਹੁੰਚਿਓ ਕਰਵਾਏ,
ਸਾਰੀਆਂ ਚੀਜ਼ਾਂ ਬੜੇ ਤਿਆਰ ਕਰਕੇ, ਸਰਬ ਲੋਹ ਦੀਆਂ ਮਲਾਵਾਂ ਤਿਆਰ ਕਰਾ ਲਈਆਂ, ਕੜੇ ਤਿਆਰ ਕਰਵਾ ਲਏ, ਸਭ ਕੁਝ ਤਿਆਰ ਕਰਵਾ ਕੇ ਸਤਿਗੁਰਾਂ ਦੇ ਦਰਬਾਰ ਵਿਚ ਸ਼ਾਮ ਦੇ ਸਮੇਂ ਆ ਗਿਆ।
ਧਰ ਦੀਵਾਨ ਮੈਂ ਗੁਰ ਅਗਵਾਏ,
ਸਾਰੀਆਂ ਚੀਜ਼ਾਂ ਲਿਆ ਕੇ ਕਲਗੀਧਰ ਜੀ ਦੇ ਦੀਵਾਨ ਚ ਮਹਾਰਾਜ ਜੀ ਦੇ ਅੱਗੇ ਰੱਖੀਆਂ ਹਨ।
ਦੇਖ ਸਮਨ ਕੋ ਪ੍ਰਭ ਤਿਸ ਬਾਰੇ, ਦੁਵੈ ਸੁਖ ਕੋ ਨਿਜ ਬਦਨੇ ਉਚਾਰੇ।
ਮਹਾਰਾਜ ਜੀ ਨੇ ਸਾਰੀਆਂ ਚੀਜ਼ਾਂ ਉਸ ਵੇਲੇ ਵੇਖੀਆਂ ਤੇ ਵੇਖ ਕੇ ਦੋ ਤੁਕਾਂ ਆਪਣੇ ਮੁਖਾਰਬਿੰਦ ਚੋਂ ਗੁਰਬਾਣੀ ਦੀਆਂ ਉਚਾਰਨ ਕੀਤੀਆਂ।
ਸ੍ਰੀ ਮੁਖ ਵਾਕ ਦਾਤਾ ਕਰਤਾ ਆਪ ਤੋ, तुस दीवै करै पसाओ।
कहते हे वाहेगुरु तू ही दाता है और तू ही करता है, आप ही तू दाता है, आप ही तू करता है, आप ही तू उठ के तू पसाऊ, कृपा करन वाला पसारा पसारन वाला है।
तू जानो ही सब से दिले से जिंद कवाओ।
तू सारिया दे अंदर दी जानन वाला जानी जान अंतर जामी है और अपने एक कवाओ बचन दे नाल सारिया विचो जिंद कड लैन वाला भी है और जिंद देन वाला भी है।
क्यों पई इम पढ़ के गुरु हुक्मी उचारा बिच दीवान के बंतो सारा।
ये वचन कह के महाराज जी ने हुक्म कीता भाई ये सारिया चीजा जेड़िया बन के आईया ने वड़े बन के आए ने पले बन के आए ने जाए लोहे दिया मलावां कड़े बन के आए ने दीवान च सिंघां नू वंड दियो।
तब श्याम सिंह वरताए
श्याम सिंह ने सारिया चीजा सारे खालसे विच वंड दित्तिया।
होए कड़े इक छाप सुआए
और कहंदे कड़े बड़े बड़े सोहने छापा वो बड़िया सोहनिया वंड दित्तिया हन।
होए चक्कर जंजीरी दीन
बड़े सोहने चक्कर बनाए सन लोहे दे जंजीरां जेड़ियां सीस दे उत्ते बनन वालियां तां जो कोई कृपान दा वार ना लगे ओ वंडियां हन।
एक करद पंच पल्ले लीन
और एक करद एदा बहुत सारे शस्त्र जेड़े सन जां जेड़े पल्ले बने हुए ने ओ वंडे हन।
सकल खालसे अंगीकारे
सारियां वस्तुआं खालसे ने अंगीकार कर लिया हन।
खुशी होए और गुरु उचारे
महाराज जी बड़े खुश होए खालसे नू जदो दान कीता ना ते कलगियां वाले पातशाह बड़े प्रसन्न हो के बचन कहे
दोहेरा खालस गुर गुर खालसा हुए है महाराज
जी कहंदे खालसा गुरु है गुरु खालसा है।
बोले सोनिया
इस करके दान दियो इन्हीं को पलो अरे और को दान न लागत नीको। कलगियां वाले पातशाह दे बचन ने श्री दसम ग्रंथ साहब दी बाणी दे महाराज जी कहंदे मेरे खालसे नू दिता होया दान ही फली भूत हुंदा है होर किसे नू दिता होया दान मैनू नहीं चंगा लगदा। मेरे खालसे नू दिता कहंदे खालसा गुरु है और गुरु खालसा है आउण वाले समय ते गुरु खालसा मैं तो महान हूं वड्डे तो वड्डा ते महान तो महान होवेगा।
दान निताने नरन को हुए मिथावे थान
निताणिया दा तान होवेगा मेरा खालसा निताणिया दा तान और जेड़ा निथावा होवेगा उना निथाव्या दा था होवेगा खालसा।
जो पई जग के ब्राह्मण है पथुग्राहे
महाराज जी कहंदे आ जेड़े जगत दे ब्राह्मण हन
ले कुदान विचार है ना ए
कुदान लेंदे आ ता विचार नहीं करदे जदो कुरान लेना हुंदा भी जेड़ा दान इन्हां नूं नहीं लेना चाहिदा वो भी ले लेंदे ने उस वेले उदो ता ए विचार नहीं करदे।
तिन गुर छोड़ा सो गुर छोड़े
कहंदे गुरु ने ना ब्राह्मणा नू छड़िया ते ब्राह्मणा ने गुरु छड़िया। महाराज कहंदे जेड़े ब्राह्मण ने ना इन्हां ने गुरु छड़िया ते गुरु ने इन्हां नू ब्राह्मणा नू छड़िया अज तो बाद मेरे खालसे ने ना ब्राह्मणा दी प्रतीत ही नहीं करनी। महाराज जी कहंदे जब जदों तक इन्हां दी विपरीत विपर जावेगा विपरन की रीत मैं ना करो इनकी प्रतीत कहंदे ब्राह्मणवादी बिरती मेरे खालसे ने अज तो बाद नहीं धारण करनी।
गोरा ते होए गोर सुरोडे
महाराज जी कहंदे जेड़े रस्ते दे निकम्मे रोड़े हुंदे ने ना राह दे विच रोड़े पए हुंदे निकम्मे हुंदे किसे काम दे नहीं कहंदे उना वांगू हन।
सकल बनो सनोड़ी पए पहुड़े
जिन्ने सनोड़ी ने सारे पहुड़ी हो गए हन।
जो गुर निंदा कर है कोड़े
सनोड़ केड़े ने सोडी उना विचों कई सोडी भी रले हुए सी ना ब्राह्मणा नाल शरीका करदे सी सतगुरां दे नाल ते कहंदे महाराज जी कहंदे ओ भी जेड़े निंदा करदे ने ओ भी कूड़े ने ओ भी पहुड़ी हो गए हन।
ओए कान कुबज सब माथर
महाराज जी कहंदे आ जेड़े ਕਾਨ ਕੁਬਜ ਹੋ ਗਏ ਨੇ ਜਿੰਨੇ ਮਾਥਰ ਬ੍ਰਾਹਮਣ ਹਨ
ਕਰੇ ਉਠਾਵੇ ਸਿਕਿਨ ਸੱਥ
ਇਹਨਾਂ ਨੂੰ ਸਿੰਘ ਆਪਣੇ ਸੱਥ ਵਿਚੋਂ ਆਪਣੀ ਸੰਗਤ ਵਿਚੋਂ ਹੀ ਉਠਾ ਕੇ ਦੂਰ ਕਰ ਦਿਆ ਕਰਨਗੇ
ਇਕ ਕੋਪ ਗੁਰ ਕੇ ਔਰ ਮਾਡੋ
ਕਲਗੀਧਰ ਜੀ ਨੇ ਏਦਾਂ ਬੀਰ ਰਸ ਦੇ ਵਿਚ ਬਚਨ ਕਹੇ ਮਹਾਰਾਜ ਜੀ ਦਾ ਬੀਰ ਰਸ ਵੇਖ ਕੇ
ਕਰ ਜੋਰ ਪਰੋਤ ਛਾਂਡੋ
ਕਈ ਪ੍ਰੋਹਤ ਵੀ ਗੁਰੂ ਕੇ ਸਿੱਖ ਸਨ ਉਹ ਖਲੋਤੇ ਮਹਾਰਾਜ ਜੀ ਦੇ ਅੱਗੇ
ਬਖਸ਼ੋ ਮਹਾਰਾਜ ਅਮ ਖੜੇ ਕਿਸੇ ਦੇਖ ਕੇ ਕਰਨਾ ਡਰੇ
ਮਹਾਰਾਜ ਜੀ ਦੇ ਚਰਨਾਂ ਵਿਚ ਖਲੋ ਗਏ ਕਹਿੰਦੇ ਪਾਤਸ਼ਾਹ ਸਾਨੂੰ ਬਖਸ਼ੋ ਅਸੀਂ ਤਾਂ ਸਿੱਖਾਂ ਭਾਵੇਂ ਬਾਹਮਣਾਂ ਦੇ ਘਰ ਜੰਮੇ ਆ ਮਹਾਰਾਜ ਕਿਰਪਾ ਕਰਕੇ ਸਾਨੂੰ ਆਪ ਜੀ ਕਿਰਪਾ ਕਰਕੇ ਬਖਸ਼ ਦੋ ਉਹਨਾਂ ਵੱਲ ਵੇਖ ਕੇ ਫਿਰ ਮਹਾਰਾਜ ਜੀ ਨੇ ਕਿਰਪਾ ਕੀਤੀ
ਸਾਰ ਸੁਤ ਖਾਲਸੇ ਕੀ ਜੁਗਤ
ਮਹਾਰਾਜ ਜੀ ਕਹਿੰਦੇ ਮੇਰੇ ਖਾਲਸੇ ਦੀ ਜਿਹੜੀ ਜੁਗਤ ਹੈ ਨਾ ਉਹ ਕਿਸੇ ਬ੍ਰਾਹਮਣਵਾਦੀ ਬਿਰਤੀ ਵਾਲੀ ਜਾਂ ਬ੍ਰਾਹਮਣਾਂ ਦੇ ਘਰ ਵਿਚ ਜੰਮਿਆ ਹੋਇਆ ਹੋਵੇ ਤੇ ਸਿੱਖ ਬਣ ਜੇ ਫਿਰ ਉਹਦੀ ਜਾਤੀ ਬ੍ਰਾਹਮਣ ਨਹੀਂ ਰਹਿੰਦੀ ਉਹ ਖਾਲਸਾ ਬਣ ਜਾਂਦਾ ਹੈ ਉਹ ਸਾਰ ਸੁਤ ਹੈ ਖਾਲਸੇ ਦੀ ਜੁਗਤ
ਰਹੋ ਕਾਉ ਭੇਖ ਖਾਲਸੇ ਕੇ ਦਰਵੇਸ਼
ਕਿਸੇ ਭੇਖ ਦੇ ਵਿਚ ਕੋਈ ਰਹੇ ਉਹ ਖਾਲਸੇ ਦੇ ਵਿਚ ਆ ਜਾਵੇ ਉਹ ਫਿਰ ਖਾਲਸੇ ਦਾ ਦਰਵੇਸ਼ ਹੀ ਹੋ ਕੇ ਰਹੇਗਾ
ਤੁਮਰਾ ਹੈ ਬੰਸ਼ ਸੰਬਲਪੁਰ ਬੰਸ਼
ਮਹਾਰਾਜ ਜੀ ਕਹਿੰਦੇ ਤੁਹਾਡਾ ਬੰਸ਼ ਵਧੇਗਾ ਭਾਈ ਤੁਹਾਡੇ ਬੰਸ਼ ਵਿਚ ਵਾਧਾ ਹੋਵੇਗਾ
ਬਿਸ਼ਨ ਜਸ ਕੁਲ ਤੁਮਾਰੇ ਪਰਜਾ ਕੀ ਰਖਵਾਰੇ
ਕਹਿੰਦੇ ਤੁਹਾਡੀ ਕੁੱਲ ਵਿਸ਼ ਜਿਹੜਾ ਉਹ ਪ੍ਰੋਹਿਤ ਸੀ ਮਹਾਰਾਜ ਜੀ ਦੇ ਚਰਨਾਂ ਚ ਖਲੋਤਾ ਕਿ ਮਹਾਰਾਜ ਜੀ ਕਹਿੰਦੇ ਤੇਰੀ ਜਿਹੜੀ ਕੁੱਲ ਹੈ ਉਹ ਵਿਸ਼ਨੂੰ ਦੀ ਜੁਗਤ ਵਾਲੀ ਹੈ ਇਸ ਕਰਕੇ ਤੁਸੀਂ ਆਉਣ ਵਾਲੇ ਸਮੇਂ ਚ ਖਾਲਸੇ ਚ ਰਲ ਕੇ ਪਰਜਾ ਦੀ ਰਖਵਾਲੀ ਕਰਨੀ ਹੈ
ਨੇਕ ਲੰਕ ਹੋਵੇ ਕੁੱਲ ਸਥਾਨ ਸੋ ਹੈ
ਨੇਕ ਲੰਕ ਜਦੋਂ ਅਵਤਾਰ ਹੋਵੇਗਾ ਉਸ ਵੇਲੇ ਤੁਸੀਂ ਉਸ ਨੇਕ ਲੰਕ ਅਵਤਾਰ ਦੇ ਨਾਲ ਰਲੋਗੇ
ਜੋ ਪਈ ਸਭਾ ਵਿਖੇ ਸੋਦੀ ਜੋ ਹੈ ਸੋ ਕਰ ਜੋਰ ਬੇਨਤੀ ਕੈ
ਸੋਡੀਆਂ ਵਾਸਤੇ ਵੀ ਬਚਨ ਹੋਇਆ ਸੀ ਜਿਹੜੇ ਸਭਾ ਵਿਚ ਸੋਢੀ ਬੈਠੇ ਸਨ ਉਹ ਹੱਥ ਜੋੜ ਕੇ ਕਹਿਣ ਲੱਗੇ
ਹਮਕੋ ਬਖਸ਼ੋ ਰਿਸ ਨਿਰਵਾਰਾ ਤਬ ਸ੍ਰੀ ਮੁਕਤੇ ਤਿੰਨੋ ਉਚਾਰਾ
ਮਹਾਰਾਜ ਸਾਨੂੰ ਬਖਸ਼ੋ ਔਰ ਆਪਣਾ ਰੋਸ ਸਾਡੇ ਤੋਂ ਨਿਰਵਿਰਤ ਕਰੋ
ਮੇਰੀ ਗੁਰ ਆਏ ਜਿਨਕੇ ਮਨ ਭਾਏ
ਘਰ ਜੀ ਫਿਰ ਬੋਲੇ ਕਹਿੰਦੇ ਹੇ ਭਾਈ ਸੋਢੀਓ ਸੁਣੋ ਜਿਨ੍ਹਾਂ ਨੂੰ ਮੇਰੀ ਗੁਰਿਆਈ ਚੰਗੀ ਲੱਗਦੀ ਹੈ ਜਿਨ੍ਹਾਂ ਨੂੰ ਮੇਰਾ ਗੁਰੂ ਹੋਣਾ ਮਨ ਨੂੰ ਭਾਉਂਦਾ ਹੈ
ਵਧੋ ਕੁੱਲ ਤਾਹੀ ਕਾ
ਉਹਦਾ ਕੁੱਲ ਵਧੇਗਾ ਉਹਦੀ ਕੁੱਲ ਵਿਚ ਵਾਧਾ ਹੋਵੇਗਾ
ਮਮ ਪੰਥ ਕੇ ਨਾਹਿਕਾ
ਮੇਰੇ ਰਸਤੇ ਦੇ ਉੱਤੇ ਚੱਲਣ ਵਾਲੇ ਰਾਹ ਦੇ ਪਾਂਧੀ ਹੋਣਗੇ
ਮਾਨੈ ਮੁਝ ਸਮਾਨ
ਜਿਹੜਾ ਮੇਰਾ ਖਾਲਸਾ ਹੈ ਉਹਨੂੰ ਮੇਰੇ ਸਮਾਨ ਕਰਕੇ ਮੰਨਣਾ ਜਾਣਨਾ ਹੈ
ਜਿਓ ਮਮ ਧਾਮ
ਜਿਹੜਾ ਮੇਰੇ ਖਾਲਸੇ ਨੂੰ ਮੇਰਾ ਰੂਪ ਕਰਕੇ ਜਾਣੇਗਾ ਉਹ ਮੇਰੇ ਘਰ ਵਿਚ ਵਸੇਗਾ ਉਹਨਾਂ ਨੂੰ ਮੇਰੇ ਘਰ ਵਿਚ ਵਸੇਬਾ ਮਿਲੇਗਾ
ਖੱਤਰੀ ਸਰਾਪ ਸੁਣਿਓ ਸਮਝਾਏ ਧਰ ਕਰ ਤ੍ਰਾਸ ਗੁਰੂ ਤੇ ਆਏ
ਮਹਾਰਾਜ ਜੀ ਨੇ ਬਚਨ ਕਈ ਜਿਹੜੇ ਖੱਤਰੀ ਬੇਮੁਖ ਸਨ ਉਹਨਾਂ ਵਾਸਤੇ ਵੀ ਕੀਤਾ ਸੀ ਉਹਨਾਂ ਵਿਚੋਂ ਜਿਹੜੇ ਖੱਤਰੀ ਸਨ ਉਹ ਵੀ ਹੱਥ ਜੋੜ ਕੇ ਬੋਲੇ ਮਹਾਰਾਜ ਜੀ ਦਾ ਤ੍ਰਾਸ ਪਾ ਕੇ ਕਹਿਣ ਲੱਗੇ
ਹੱਥ ਜੋੜ ਸਨ ਮੁਕੇ ਹੋਏ ਖਰੇ ਕਹੇ ਆਨ ਹਮ ਸ਼ਰਣੀ ਪਰੇ
ਹੱਥ ਜੋੜ ਕੇ ਮਹਾਰਾਜ ਜੀ ਦੇ ਸਨਮੁਖ ਖਲੋ ਕੇ ਕਹਿਣ ਲੱਗੇ ਸਤਿਗੁਰੂ ਜੀ ਅਸੀਂ ਤੁਹਾਡੀ ਸ਼ਰਣ ਵਿਚ ਹਾਂ
ਇਕ ਤਿੰਨ ਸ੍ਰੀ ਮੁਕਤੇ ਬਚ ਗਏ
ਉਹਨਾਂ ਵੱਲ ਵੇਖ ਕੇ ਫਿਰ ਮਹਾਰਾਜ ਜੀ ਨੇ ਬਚਨ ਕੀਤਾ
ਪੰਥ ਦਇਆ ਨਿਧ ਲਏ
ਮਹਾਰਾਜ ਜੀ ਕਹਿੰਦੇ ਭਾਈ ਮੇਰਾ ਪੰਥ ਦਇਆ ਨਿਧ ਹੈ ਮੇਰਾ ਪੰਥ ਦਇਆ ਕਰਨ ਵਾਲਾ ਹੈ
ਤਿਸਕੇ ਰੋ ਅਧੀਨ ਹਮੇਸ਼ੋ
ਮੇਰੇ ਪੰਥ ਦੇ ਅਧੀਨ ਬਣ ਕੇ ਰਹਿਣਾ ਹਮੇਸ਼ਾ
ਤੋ ਸੁਖ ਪਾਵੋ ਸਕਲ ਵਿਸ਼ੇਸ਼ੋ
ਜੇ ਮੇਰੇ ਪੰਥ ਦੇ ਤਾਬਿਆਂ ਚੱਲੋਗੇ ते तुहानु सदा सुख दी प्राप्ति होवेगी।
जो विरोध दुखी वै सोए,
मेरे पंथ दा विरोध करोगे ता फिर दुख भोगोगे।
पुन पछतावै शरणी होए,
और पंथ दी शरण च पवोगे, मुड़ के तुहानु पंथ दी शरण च आउणा ही पवेगा पछता के।
सब जग कार अनेक प्रकारे,
सारे जगत दे अनेक प्रकार दे काम हन,
लई खालसे सकल संवारे,
सारे काम खालसे ने संभाल लए हन।
बचन अंबीरी वजीरी फकीरी तत्बीरी।
महाराज जी कहंदे मेरे पंथ ने सब कुछ संभाल लिया। की अंबीरी अमीर पुणा यानी कि बादशाहियां, वजीरियां ते फकीरी। तदबीरी दा मतलब हुंदा निपुणता, जुगती, ए भी मेरे पंथ ने धारण कर ली है।
जोहीरी अकल गेरे,
और फिर जोहीरी दा मतलब हुंदा पुश्त पनाह होना, और पुश्त पनाह होना सारे जेड़े शरण च आ जान उन्हां नू रख लेना। अकल गिरी अकल मंदी होनी, ए बिरती भी मेरे खालसे विच है।
दान की दहेरे,
दान देन दी दुहाई जेड़ी आ देनी।
बंदूक तरगस गेरे,
बंदूक रखनी शस्त्र रखने, एक सब कुछ मेरे खालसे ने रख लिया है।
जो पई राज मंत्र की दात बढ़ाए, उदे सिंह मोहर सिंह पाए।
महाराज जी कहंदे आ राज मंत्र दी जिन्नी दात बढ़ियाई, राज साग ते मंत्री पुणे दी जिन्नी दात है, आ मेरे सिंघा ने प्राप्त कर लिया। भाई उदे सिंह ने, आ भाई साहब भाई मोहर सिंह जी ने, इन्हां ने प्राप्त कर ली है।
धन्ना सिंह मान सिंह जा,
भाई धन्ना सिंह भाई मान सिंह नु जान लै, इन्हां ने राज साज दी मंत्री सारी जिहड़ियां जुगतियां ने प्राप्त कर लिया।
दान सिंह चढ़त सिंह प्रमाण,
भाई दान सिंह भाई चढ़त सिंह होनी जेड़े प्रवान हन।
जिमीदार ए गोत विशाला,
जिमीदार ने ये जट जिमीदार ने इन्हां नु माड़ा समझदे सी ना, ये कहते जिमीदार ने असि उत्तम आ। महाराज कहते इन्हां ने सब कुछ प्राप्त कर लिया है, इन्हां ने सारा कुछ हासिल कर लिया है।
बख्शियो राज बने मैं पाला,
इन्हां नू मैं राज बख्श दिता, आउण वाले समय ते राजे होणगे महपाल होणगे।
ते उठ मंदर बरे,
इदा वचन करके गुरु कलगीधर पातशाह जी महाराज जी उठ के महलां विच आए।
आए अजीतो हेरन करे,
माता जीतो जी सतगुरां दे कोल आए।
हाथ जोर पग पंकज लागे, पई दीन बोले बद भागे।
माता जीतो जी दे मन च अपने पुत्रां दी ममता आई, कलगीधर जी को हाथ जोड़ के माता जी ने बेनती की, कहन लगे
पातशाह बेटे क्या कर है, सिख सरदारी ले बल धर।
माता जीतो जी कहन लगे पति देव जी, सरदारियां पातशाहियां ते अपने सिखा नू दे आयो, ते तुहाडे पुत्रा नू की मिलना, तुहाडे साहिबजादिया नू, बाबा अजीत सिंह जी, बाबा जुझार सिंह, बाबा जोरावर सिंह, फतेह सिंह, उन्हां नू की मिलेगा, इन्हां नू की प्राप्त होवेगा, पातशाहियां सरदारियां ता तुसी सारियां अपने सिखां विच वंड आए हो।
सिख सरदारी ले बल धर,
सिख जेड़े नू अपना सरदारी लै के बल धारण करनगे, ताकतवर हो जाणगे, ते तुहाडे बच्चियां नू साहिबजादियां नू की मिलेगा।
फिर अजीतो दिश मुस्काए, कयो भविखत गत समझाए।
माता जीतो जी दी हालत वेख के सतगुरु जी मुस्कुरा पे, मुस्कुरा के महाराज दसवें पातशाह जी बोले,
तुम सच्चा कर अचल संभालो, जहां कलेश नहीं किस कालो।
महाराज जी कहंदे जीतो जी साडे परिवार ने तुसी तुहाडे समेत उस सच्चे घर दे विच जाके वासा करना जिथे किसी प्रकार का कोई कलेश नहीं है। जिथे किसी भी प्रकार का कोई कलेश नहीं है उथे साडिया बच्चिया ने साडे साहबजादिया ने उथे जाके निवास करना है।
तुहे कुटुंब भाग मैं भारे
तुहाडे कुटुंब दे विच परिवार दे भागा विच
सही अर्श की बर सरदारे
अर्श दियां सरदारियां दित्तियां अपने बच्चिया नूं असीं अर्श दियां भी सरदारियां दित्तियां। महाराज जी जानते सन भी साडा वंश तां अगे चलना नहीं साहबजादिया ने शहीदी पा जानी है ते माता जी नूं दस रहे ने असी अपने बच्चिया नूं अर्श दियां सरदारियां दित्तियां अपने खालसे नूं दोवें दित्तियां अर्श दियां भी ते धरती दियां भी पर साहबजादिया नूं तुहाडे इस कुटुंब नूं तुहाडे इन्हां बच्चिया नूं असी अर्श दियां सरदारियां दित्तियां हन।
जिस थल बनया बास हमारा तहां बास तुव जुत परवारा
जिथे साडा वासा होवेगा जिथे असी रहांगे उथे साडे चारे साहबजादे भी रहणगे ते तुसी भी रहोगे।
जे तक पंथ खालसा भारे सो सब तुमरे आगे आकारे
जिन्ना खालसा पंथ है तुहाडी आग्या च चलेगा ਇਹ ਸਭ ਤੁਹਾਡੀ ਆਗਿਆ ਵਿਚ ਚੱਲਣ ਵਾਲਾ ਆਗਿਆਕਾਰੀ ਹੋਵੇਗਾ।
ਜਿਤ ਮਾਨੈ ਬੰਧਨ ਕੋ ਛਾਨੈ
ਸਾਡੇ ਸਾਹਿਬਜ਼ਾਦਿਆਂ ਦਾ ਸਤਿਕਾਰ ਕਰੇਗਾ ਪੰਥ ਭਾਵੇਂ ਬਾਦਸ਼ਾਹੀਆਂ ਮਿਲ ਜਾਣ ਪਰ ਜਦੋਂ ਬਾਬਾ ਅਜੀਤ ਸਿੰਘ ਦਾ ਨਾਂ ਲਿਆ ਕਰਨਗੇ ਸਾਹਿਬਜ਼ਾਦਿਆਂ ਦਾ ਨਾਂ ਲਿਆ ਕਰਨਗੇ ਸੀਸ ਝੁਕਾਇਆ ਕਰਨਗੇ ਆਖਿਆ ਕਰਨਗੇ ਸਰਦਾਰੀਆਂ ਸਾਨੂੰ ਇਹਨਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪ੍ਰਾਪਤ ਹੋਈਆਂ ਨੇ ਇਸ ਤਰ੍ਹਾਂ ਸ਼ੁਕਰ ਗੁਜ਼ਾਰ ਹੋਇਆ ਕਰਨਗੇ ਤੁਹਾਡੇ ਇਹਨਾਂ ਸਾਹਿਬਜ਼ਾਦਿਆਂ ਦਾ ਪੰਥ।
ਗੁਰੇ ਉਪਕਾਰ ਆਪਣ ਪਰ ਜਾਣੈ
ਔਰ ਗੁਰੂ ਦਾ ਪਰ ਉਪਕਾਰ ਆਪਣੇ ਆਪ ਤੇ ਜਾਣਨਗੇ
ਅਵਨੀ ਪਰ ਜਿਸ ਕਰੈ ਵਿਸਾਲਾ
ਔਰ ਸਾਰੀ ਧਰਤੀ ਦੇ ਉੱਤੇ ਰਾਜ ਕਰਨਗੇ।
ਗੁਰ ਕੋ ਪੁੱਤਰ ਖਾਲਸਾ ਜਾਲਾ
ਔਰ ਇਹ ਖਾਲਸਾ ਵੀ ਗੁਰੂ ਦਾ ਪੁੱਤਰ ਹੈ ਜੀਤੋ ਜੀ ਇਹਨਾਂ ਵਿਚ ਭੇਦ ਨਾ ਸਮਝੋ ਇਹ ਵੀ ਗੁਰੂ ਕਾ ਪੁੱਤਰ ਹੈ।
ਬੜੀ ਘਾਲ ਕਾਲੀ ਵਸ ਪਾਏ
ਸਾਡੇ ਖਾਲਸੇ ਨੇ ਬੜੀ ਘਾਲਣਾ ਘਾਲ ਕੇ ਵਸਤੂ ਪ੍ਰਾਪਤ ਕੀਤੀ ਹੈ।
ਨਿਤ ਮਹਿਮਾ ਮੈਂ ਬਹੁ ਛਾਏ
ਨਿਤ ਮਹਿਮਾ ਸਾਡੇ ਖਾਲਸੇ ਦੀ ਸੰਸਾਰ ਵਿਚ ਛਾਵੇਗੀ ਪ੍ਰਗਟ ਹੋਵੇਗੀ।
ਇਮ ਕਹਿ ਕਰ ਸਿਰ ਪਏ ਗੁਸਾਏ ਲੋਚਨ ਮੂੰਦ ਸਮਾਧੇ ਲਗਾਏ
ਕਹਿ ਕੇ ਕਲਗੀ ਧਰ ਜੀ ਚੁੱਪ ਕਰ ਗਏ ਨੇਤਰ ਮੁੰਦ ਲਏ ਤੇ ਦਸਵੇਂ ਪਾਤਸ਼ਾਹ ਸਮਾਧੀ ਵਿਚ ਬੈਠ ਗਏ।
ਸਤ ਚੇਤਨ ਆਨੰਦ ਮਜਾਰੇ ਨਿਜ ਸਰੂਪ ਮੈਂ ਬੀਤੀ ਥਿਤ ਧਾਰੇ
ਸਮਾਧੀ ਵਿਚ ਜਿਹੜਾ ਸਤ ਹੈ ਚੇਤਨ ਹੈ ਆਨੰਦ ਸਰੂਪ ਹੈ ਉਹਦੇ ਵਿਚ ਮਹਾਰਾਜ ਜੀ ਨੇ ਆਪਣੀ ਸਮਾਧੀ ਸਰੂਤੀ ਟੇਕ ਲਈ ਹੈ।
ਦੇਖ ਕੰਤ ਕੇ ਮੁਖ ਸਭ ਭੰਤੇ
ਔਰ ਪਤੀ ਦੇਵ ਦਾ ਮੁਖ ਮਾਤਾ ਜੀਤੋ ਜੀ ਨੇ ਵੇਖਿਆ ਹੈ।
ਅਜੀਤੋ ਸੀਤਲ ਛਾਤੇ
ਮਾਤਾ ਜੀਤੋ ਜੀ ਦਾ ਹਿਰਦਾ ਠੰਡਾ ਹੋ ਗਿਆ ਬਚਨ ਸੁਣ ਕੇ।
ਮਾਨਿਓ ਬਚਨ ਜਥਾ ਫੁਰਮਾਇਓ
ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤਾ ਉਸੇ ਤਰ੍ਹਾਂ ਬਚਨ ਮੰਨਿਆ ਮਾਤਾ ਜੀ ਨੇ ਸਤ ਕਰਕੇ
ਹੱਥ ਜੋੜ ਕਰ ਸੀਤ ਨਿਵਾਇਓ
ਹੱਥ ਜੋੜ ਕੇ ਬੜੇ ਅਦਬ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਨਿਭਾਇਆ।
ਆਪਣੇ ਥਾਨ ਮਜਾਰੇ
ਔਰ ਮਾਤਾ ਜੀ ਆਪਣੇ ਨਿੱਜੀ ਸਥਾਨ ਤੇ ਚਲੇ ਗਏ।
ਮੈਂ ਕਿਸਕੇ ਟਿਕ ਬੋਰੇ ਉਚਾਰੇ
ਇਹ ਬਚਨ ਮਾਤਾ ਜੀ ਨੇ ਫਿਰ ਕਿਸੇ ਅੱਗੇ ਪ੍ਰਗਟ ਨਹੀਂ ਕੀਤਾ।
ਪਤੀ ਆਸ਼ਾ ਲਕਰਦੈ ਛਪਾਇਓ
ਆਪਣੇ ਪਤੀ ਦਾ ਆਸ਼ਾ ਜਾਣ ਕੇ ਬਚਨ ਗੁਪਤ ਰੱਖਿਆ।
ਰਹਿ ਅਨੁਸਾਰ ਕਥਾ ਮਨ ਮਾਇਓ
ਔਰ ਸਤਿਗੁਰਾਂ ਦੇ ਅਨੁਸਾਰ ਹੋ ਕੇ ਮਾਤਾ ਜੀ ਚੱਲੇ ਹਨ।
ਕਿਮ ਸਤਿਗੁਰ ਕੇ ਚਰਿੱਤਰ ਮਿਸਾਲੇ ਸੁਣ ਸ਼ਰੋਤਾ ਹੱਥ ਕਲ ਮਲ ਕਾਲੇ
ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਸਤਿਗੁਰਾਂ ਦੇ ਮਹਾਨ ਚਰਿੱਤਰ ਕੌਤਕ ਨੇ ਜਿਨ੍ਹਾਂ ਨੂੰ ਸੁਣ ਕੇ ਜਿਹੜੇ ਕਥਾ ਸੁਣਦੇ ਨੇ ਉਹਨਾਂ ਦੇ ਸਾਰੇ ਪਾਪ ਦਗਦ ਹੋ ਜਾਂਦੇ ਨੇ ਨਸ਼ਟ ਹੋ ਜਾਂਦੇ ਹਨ। ਐਸਾ ਸਤਿਗੁਰਾਂ ਦਾ ਇਹ ਪਾਵਨ ਸੁਜਸ ਹੈ।
ਕਵੀ ਸੰਤੋਖ ਸਿੰਘ ਕਰ ਬੰਧਨ ਬੰਧਨ ਕਰੋ ਚਰਨ ਅਰਬਿੰਦਨ
ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਵੰਦਨਾ ਕਰਦਾ ਹਾਂ ਨਮਸਕਾਰ ਕਰਦਾ ਹਾਂ ਨਮਾਮ ਕਰਦਾ ਹਾਂ ਐਸੇ ਸਤਿਗੁਰਾਂ ਦੇ ਚਰਨਾਂ ਵਿਚ।